ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਨਾਮ ਵਾਹਿਗੁਰੂ ਵਾਹਿਗੁਰੂ
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਵਾਹਿਗੁਰੂ ਸਤਨਾਮ ਵਾਹਿਗੁਰੂ
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਸਤਨਾਮ ਵਾਹਿਗੁਰੂ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਤੀਜਾ ਸਤਿਗੁਰ ਕੀ ਪ੍ਰਤੀਤ ਨਾ ਆਈਆ ਸ਼ਬਦ ਨਾ ਲਾਗੋ ਪਾਓ ਉਸ ਨ ਸੁਖ ਨਾ ਉਪਜੈ ਭਾਵੇਂ ਸੋ ਗੇੜਾ ਆਓ ਜਾਓ ਸਤਿਗੁਰ ਕੀ ਪ੍ਰਤੀਤ ਨਾ ਆਈਆ ਸ਼ਬਦ ਨਾ ਲਾਗੋ ਪਾਓ ਉਸ ਨ ਸੁਖ ਨਾ ਉਪਜੈ ਭਾਵੇਂ ਸੋ ਗੇੜਾ ਆਵੋ ਜਾਓ ਨਾਨਕ ਗੁਰਮੁਖ ਸਹਿਜ ਮਿਲਾਏ ਸੱਚੇ ਸੋ ਲਿਵ ਲਾਓ ਮਹੱਲਾ ਤੀਜਾ ਇਹ ਮਨ ਐਸਾ ਸਤਿਗੁਰ ਖੋਜ ਲਹੋ ਜਿਤ ਸੇਵ ਆਏ ਜਨਮ ਮਰਨ ਦੁੱਖ ਜਾਏ ਸਹਸਾ ਮੂਲ ਨਾ ਹੋਵਈ ਹਮੈ ਸ਼ਬਦ ਜਲਾਏ ਕੂੜੇ ਕੀ ਪਾਲ ਵਿੱਚੋਂ ਨਿਕਲੈ ਸੱਚ ਵਸੈ ਮਨ ਆਏ ਅੰਤਰ ਸਾਂਤ ਮਨ ਸੁਖ ਹੋਏ ਸਤ ਸੰਜਮ ਕਾਰ ਕਮਾਏ ਨਾਨਕ ਪੂਰੇ ਕਰਮ ਸਤਿਗੁਰ ਮਿਲਾਏ ਹਰ ਜੀਉ ਕਿਰਪਾ ਕਰੇ ਰਜਾਏ ਪੌੜੀ ਜਿਸ ਕੈ ਘਰ ਦੀਵਾਨ ਹਰ ਹੋਆ ਇਸ ਕੀ ਮੁੱਠੀ ਵਿੱਚ ਜਗਤ ਸਭ ਆਇਆ ਇਸ ਕੋ ਤਲਕੀ ਕਿਸੇ ਦੀ ਨਾਹੀ ਹਰ ਦੀਵਾਨ ਸਭ ਆਨ ਪੈਰੀ ਪਾਇਆ ਮਾਨਸਾਂ ਕਿਹੋ ਦੀਵਾਨ ਹੋ ਕੋਈ ਨਸ ਭੱਜ ਨਿਕਲੈ ਹਰ ਦੀਵਾਨ ਹੋ ਕੋਈ ਕਿੱਥੇ ਜਾਇਆ ਸੋ ਐਸਾ ਹਰ ਦੀਵਾਨ ਵਸਿਆ ਭਗਤਾਂ ਕੈ ਹਿਰਦੇ ਤਿੰਨ ਹਿਰਦੇ ਤਿੰਨ ਰਹਿੰਦੇ ਖੁੰਦੇ ਆਨ ਸਭ ਭਗਤਾਂ ਅੱਗੇ ਖਲਵਾਇਆ ਹਰ ਨਾਵ ਕੀ ਵਡਿਆਈ ਕਰਮ ਪ੍ਰਾਪਤ ਹੋਆ ਗੁਰਮੁਖ ਵਿਰਲਾ ਕਿਨੈ ਧਿਆਇਆ ਸੋ ਐਸਾ ਹਰ ਦੀਵਾਨ ਵਸਿਆ ਭਗਤਾਂ ਕੈ ਹਿਰਦੈ ਤਿਨ ਰਹਿੰਦੇ ਖੁੰਹਦੇ ਆਨ ਸਭ ਭਗਤਾਂ ਅੱਗੇ ਖਲਵਾਇਆ ਹਰ ਨਾਵ ਕੀ ਵਡਿਆਈ ਕਰਮ ਪ੍ਰਾਪਤ ਹੋਵੇ ਗੁਰਮੁਖ ਵਿਰਲਾ ਕਿਨੈ ਧਿਆਇਆ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ ਕਬੀਰ ਮਰਤਾ ਮਰਤਾ ਜਗ ਮੁਆ ਮਰ ਭੀ ਨਾ ਜਾਣਿਆ ਤੋ ਐਸੇ ਮਰਨਾ ਜੋ ਮਰੈ ਬਹੁਰ ਨਾ ਮਰਨਾ ਹੋ ਕਬੀਰ ਜਿਸ ਮਰਨੇ ਤੇ ਜਗ ਡਰੈ ਮੇਰਾ ਮਨ ਆਨੰਦ ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ ਸੂਰਾ ਸੋ ਪਹਿਚਾਨੀਐ ਜੋ ਲਰੇ ਦੀਨ ਕੇ ਤੈ ਪੁਰਜਾ ਪੁਰਜਾ ਕਟ ਮਰੈ ਕਬਹੂੰ ਨਾ ਛੱਡੈ ਖੇਤ ਸਤਿਗੁਰਾਂ ਦੀ ਪਾਵਨ ਪਵਿੱਤਰ ਗੋਦੇ ਅੰਦਰ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਭਾਏ ਮਾਨ ਗੁਰੂ ਖਾਲਸਾ ਸਤਸੰਗਤ ਜੀ ਆਪਣੇ ਆਪਣੇ ਘਰਾਂ ਵਿੱਚ ਪਿੰਡਾਂ ਵਿੱਚ ਸ਼ਹਿਰਾਂ ਵਿੱਚ ਦੇਸ਼ ਵਿਦੇਸ਼ ਵਿੱਚ ਇਸ ਸਮੇਂ ਦੀ ਉਡੀਕ ਕਰ ਰਹੇ ਗੁਰਮੁਖ ਗੁਰਸਿੱਖ ਬੜਾ ਹੀ ਚਾਅ ਹੈ ਆਪ ਜੀ ਨੂੰ ਜਿਹੜੇ ਵੀ ਸ਼ਹਿਰ ਜਾਂਦੇ ਹਾਂ ਬੜੇ ਸਤਿਕਾਰ ਨਾਲ ਬੜੇ ਪਿਆਰ ਨਾਲ ਲਫ਼ਜ਼ ਵਰਤਦੇ ਹੋ ਬਹੁਤ ਹੀ ਅੱਛਾ ਹੋਇਆ ਅਸੀਂ ਸਾਰੇ ਟੈਲੀਵਿਜ਼ਨ ਅੱਗੇ ਬੈਠ ਕੇ ਰੋਜ਼ ਹੀ ਮੰਜੀ ਸਾਹਿਬ ਦੀ ਕਥਾ ਸੁਣਦੇ ਹਾਂ ਤੋ ਆਓ ਸਾਰੇ ਹੀ ਸਤਿਗੁਰਾਂ ਦੀ ਫਤਿਹ ਪ੍ਰਵਾਨ ਕਰਦੇ ਹੋਏ ਇੱਕ ਵਾਰੀ ਰਸਨਾ ਕਰਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ 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 ਸਤਿਗੁਰੂ ਕਿਰਪਾ ਕਰਮ ਆਓ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਏਕਾਗਰ ਚੀਤ ਸਾਵਧਾਨ ਹੋ ਕੇ ਏਕਾਗਰ ਚੀਤ ਹੋ ਕੇ ਇੱਕ ਮਨ ਪੁਰਖ ਧਿਆਏ ਬਰਦਾਤਾ ਉਸ ਵਾਹਿਗੁਰੂ ਨੂੰ ਇਹ ਮਨ ਹਰਜੀ ਧਿਆਏ ਤੂੰ ਇੱਕ ਮਨ ਇੱਕ ਚਿੱਤ ਪਾਏ ਉਸ ਵਾਹਿਗੁਰੂ ਨੂੰ ਇੱਕ ਮਨ ਹੋ ਕੇ ਇੱਕ ਚਿੱਤ ਹੋ ਕੇ ਇੱਕ ਚਿੱਤ ਜੈ ਇੱਕ ਛਿਨ ਧਿਆਇਓ ਕਾਲ ਫਸ ਕੇ ਵਿਚ ਨਾ ਆਇਓ ਬੰਦਾ ਚੋਖਾ ਵੀ ਨਾਮ ਜਪੇ ਉਹ ਵੀ ਪ੍ਰਵਾਨ ਹੈ, ਪਰ ਕਿਤੇ ਥੋੜਾ ਜਿਹਾ ਵੀ ਧਿਆਨ ਧਰ ਕੇ ਕਿਨਕਾ ਏਕ ਜਿਸ ਜੀਵ ਵਸਾਵੈ ਤਿਸ ਕੀ ਮਹਿਮਾ ਗਣੀ ਨਾ ਆਵੈ। ਆਓ ਗੁਰੂ ਕੇ ਸਿੱਖੋ, ਧਿਆਨ ਗੁਰਦੁਆਰਾ ਮੰਜੀ ਸਾਹਿਬ ਬੈਠੇ ਵੀ ਸਾਰੇ ਘਰਾਂ ਵਿੱਚ ਬੈਠੇ ਹੀ ਆਪਾਂ ਸ਼ਹੀਦਾਂ ਵੱਲ ਰੱਖਣਾ ਹੈ। ਦਿਹਾੜੇ ਬੜੇ ਬੈਰਾਗ ਵਾਲੇ ਚੱਲ ਰਹੇ ਨੇ, ਉਹ ਸ੍ਰੀ ਆਨੰਦਪੁਰ ਸਾਹਿਬ ਤੋਂ ਇਹ ਸਾਰਾ ਹੀ ਹਫ਼ਤਾ ਪਰਿਵਾਰ ਵਿਛੋੜੇ, ਜੋੜਾ ਕਿਸੇ ਪਾਸੇ ਜੋੜਾ ਕਿਸੇ ਪਾਸੇ, ਫਤਿਹਗੜ੍ਹ ਸਾਹਿਬ, ਇਹ ਸਾਰੇ ਸ਼ਹੀਦਾਂ ਨੂੰ ਸਮਰਪਿਤ ਹੋ ਕੇ ਧਿਆਨ ਆਪਣਾ ਉਹਨਾਂ ਦੇ ਚਰਨਾਂ ਵਿੱਚ ਰੱਖਣਾ ਹੈ। ਆਓ ਸ਼ਬਦ ਦੇ ਪਿੱਛੇ ਪਿੱਛੇ ਆਪਾਂ ਸਤਿਗੁਰੂ ਦੀ ਕਿਰਪਾ ਦੇ ਨਾਲ ਚੱਲਾਂਗੇ।
ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਸਤਿਗੁਰ ਕੀ ਪ੍ਰਤੀਤ ਨਾ ਆਈਆ, ਸ਼ਬਦ ਨਾ ਲਾਗੋ ਭਾਓ।
ਸਤਿਗੁਰੂ ਪਾਤਸ਼ਾਹ ਧੰਨ ਗੁਰੂ ਅਮਰਦਾਸ ਸਾਹਿਬ ਜੀ ਦਾ ਸ਼ਬਦ ਹਰ ਇੱਕ ਸਬਜੈਕਟ ਨੂੰ ਛੋਹਿਆ ਸਤਿਗੁਰੂ ਨੇ। ਕਦੀ ਵਿਚਾਰ ਕਰਿਓ, ਅੱਜ ਪਾਤਸ਼ਾਹ ਨੇ ਪ੍ਰਤੀਤ ਦੀ ਗੱਲ ਕੀਤੀ, ਪਰ ਜਿਹੜੇ ਦਿਹਾੜੇ ਚੱਲ ਰਹੇ ਨੇ ਇਹਨਾਂ ਦੀ ਗੱਲ ਵੀ ਗੁਰੂ ਨਾਨਕ ਦੇਵ ਜੀ ਦੀ ਜੋਤ ਸੰਪੂਰਨ ਹੋਣ ਕਰਕੇ, ਜੋਤ ਉਹ ਆ ਜੁਗਤ ਸਾਏ ਸਹਿ ਕਾਇਆ ਫੇਰ ਪਲਟੀ ਹੈ। ਜੋਤ ਗੁਰੂ ਨਾਨਕ ਦੀ ਹੋਣ ਕਰਕੇ ਗੁਰੂ ਅਮਰਦਾਸ ਸਾਹਿਬ ਜੀ ਨੇ ਸ਼ਬਦ, ਤੁਹਾਨੂੰ ਸਾਰਿਆਂ ਨੂੰ ਯਾਦ ਹੈ, ਮੈਂ ਆਖਿਆ ਪਹਿਲਾਂ ਹੀ ਸਤਿਗੁਰੂ ਨੇ ਸ਼ਬਦ ਭਾਣੇ ਦਾ ਕਿਉਂ ਵਰਤ ਦਿੱਤਾ। ਉਹਨਾਂ ਨੂੰ ਪਤਾ ਸੀ ਭਾਣੇ ਹੋਣੇ ਨੇ, ਇਹ ਭਾਣੇ ਬੜੇ ਬੜੇ ਵੱਡੇ ਸਾਨੂੰ ਜਿਹੜੇ ਨੇ ਇਹ ਝੱਲਣੇ ਪੈਣੇ ਨੇ। ਤਾਂ ਹੀ ਸਤਿਗੁਰੂ ਨੇ ਆਖ ਦਿੱਤਾ, ਸੋ ਸਿੱਖ ਸਖਾ ਬੰਧ ਪਹਿ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ ਆਪਣੇ ਭਾਣੇ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੇ। ਸ਼ਬਦ ਤਾਂ ਆਪ ਜੀ ਸੁਣਦੇ ਰਹਿੰਦੇ ਹੋ, ਸੋਰਠ ਮਹੱਲਾ ਤੀਜਾ, ਪਰ ਭਵਿੱਖ ਵਿੱਚ ਹੀ ਸਤਿਗੁਰੂ ਨੇ ਬਚਨ ਕਰ ਦਿੱਤਾ, ਉਹ ਮੇਰਾ ਸਿੱਖ ਹੈ, ਉਹ ਸਖਾ ਹੈ, ਉਹ ਮੇਰਾ ਭਰਾ ਹੈ, ਉਹ ਮੇਰਾ ਰਿਸ਼ਤੇਦਾਰ ਹੈ, ਜੇ ਗੁਰ ਕੇ ਭਾਣੇ ਵਿੱਚ ਆਵੇ, ਜਿਹੜਾ ਗੁਰੂ ਦੇ ਭਾਣੇ ਵਿੱਚ ਚੱਲੇਗਾ। ਗੁਰੂ ਅਮਰਦਾਸ ਸਾਹਿਬ ਜੀ ਨੇ ਭਾਣੇ ਨੂੰ ਪਾਤਸ਼ਾਹ ਜੀ ਨੇ ਸਾਰੇ ਪ੍ਰਚਾਰ ਬਾਣੀ ਰਾਹੀਂ ਕੀਤਾ। ਗੁਰੂ ਨਾਨਕ ਦੇਵ ਜੀ ਨੇ ਵੀ, ਉਹਨਾਂ ਨੂੰ ਵੀ ਪਤਾ ਸੀ ਇਹ ਸੀਸ ਦੇਣੇ ਪੈਣੇ ਨੇ, ਇਹ ਸਿਰ ਦੇਣੇ ਪੈਣੇ ਨੇ, ਤਾਂ ਹੀ ਸੱਚ ਕੀ ਬਾਣੀ ਨਾਨਕੇ ਆਖਿਆ, ਸੱਚ ਸੁਣਾਏ ਸੀ ਸੱਚ ਕੀ ਵੇਲਾ, ਵੇਲੇ ਨਾਲ ਸੱਚ ਬੋਲਣ ਵਾਲੇ, ਵੇਲੇ ਨਾਲ ਸੱਚ ਬੋਲਣ ਵਾਲੇ। ਉਹ ਵੀ ਕਹਿੰਦੇ ਜਾਓ ਤੋ ਪ੍ਰੇਮ ਖੇਲਣ ਕਾ ਚਾਓ, ਜਿਹਨੂੰ ਪ੍ਰੇਮ ਖੇਡਣ ਦਾ ਚਾਅ ਹੈ, ਸਿਰ ਧਰ ਤਲੀ ਗਲੀ ਮੇਰੀ ਆਓ। ਪਾਤਸ਼ਾਹ ਕਹਿੰਦੇ ਮੇਰੀ ਗਲੀ ਵਿੱਚ ਆਓ, ਪਰ ਆਪਣਾ ਸੀਸ ਤਲੀ ਤੇ ਰੱਖ ਕੇ ਆਓ, ਸਿਰ ਜਿਹੜਾ ਤਲੀ ਤੇ ਰੱਖ ਕੇ ਆਓ। ਇਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਣ ਨਾ ਕੀਜੈ। ਪਾਤਸ਼ਾਹ ਕਹਿਣ ਲੱਗੇ ਮੇਰੇ ਕੋਲ ਉਹ ਆਵੇ ਜਿਹਨੇ ਸੀਸ ਦੇਣਾ ਹੋਵੇ, ਕਾਣ ਨਾ ਕਰੇ ਸਿਰ ਦੇਣ ਲੱਗਿਆਂ ਦੇਰੀ ਨਾ ਲਾਏ। ਬੜੇ ਸ਼ਬਦ ਆਪ ਜੀ ਸਤਿਗੁਰੇ ਅੱਗੇ ਸੀਸ ਭੇਟਦੇ ਹੋ। ਇਹ ਸੀਸ ਭੇਟਾ ਕਰਨ ਵਾਲੇ ਦਿਨ ਨੇ ਉਹ ਗੁਰੂ ਅਮਰਦਾਸ ਸਾਹਿਬ ਜੀ, ਉਹਨਾਂ ਨੇ ਸ਼ਬਦ ਉਚਾਰਨ ਕੀਤਾ ਸਲੋਕ ਮਹੱਲਾ ਤੀਜਾ। ਪਾਤਸ਼ਾਹ ਕਹਿਣ ਲੱਗੇ ਸਤਿਗੁਰ ਕੀ ਪ੍ਰਤੀਤ ਨਾ ਆਈਆ। ਹੁਣ ਪ੍ਰਤੀਤ, ਪ੍ਰਤੀਤ ਦਾ ਤਾਂ ਇੱਕੋ ਹੀ ਅਰਥ ਹੈ, ਹੁਣ ਪ੍ਰਤੀਤ ਗੁਰੂ ਤੇ ਹੋਣੀ ਚਾਹੀਦੀ ਹੈ, ਭਰੋਸਾ ਗੁਰੂ ਤੇ ਹੋਣਾ ਚਾਹੀਦਾ ਹੈ। ਪਾਤਸ਼ਾਹ ਕਹਿਣ ਲੱਗੇ ਕਈ ਪ੍ਰਤੀਤ ਵਾਲੇ ਨੇ, ਤੇ ਜਿਨ੍ਹਾਂ ਨੂੰ ਗੁਰੂ ਦੀ ਪ੍ਰਤੀਤ ਆ ਜਾਂਦੀ ਹੈ, ਜਿਸ ਕੈ ਮਨ ਗੁਰ ਕੀ ਪ੍ਰਤੀਤ ਤਿਸ ਜਨ ਆਵੈ ਹਰ ਪ੍ਰਭ ਚੀਤ। ਜਿਨ੍ਹਾਂ ਨੂੰ ਗੁਰੂ ਤੇ ਪ੍ਰਤੀਤ ਹੈ, ਜਿਨ੍ਹਾਂ ਨੂੰ ਗੁਰੂ ਤੇ ਭਰੋਸਾ ਹੈ, ਉਹਨਾਂ ਨੂੰ ਵਾਹਿਗੁਰੂ ਚੇਤੇ ਹੈ। ਵੈਸੇ ਔਖਾ ਕੰਮ ਹੈ, ਆਪਾਂ ਆਖਦੇ ਨੇ ਹਾਂ ਵੀ ਜੀ ਉਹ ਬਦਾਵਾ ਦੇ ਗਏ, ਗੁਰੂ ਨੂੰ ਛੱਡਣ ਨੂੰ ਕਿਸੇ ਦਾ ਦਿਲ ਕਰਦਾ? ਐਡੇ ਪੱਕੇ ਸਿੱਖ ਸੀ, ਉਹ ਸਿੰਘ ਸੀ। ਦੁੱਖ ਕਈ ਪ੍ਰਕਾਰ ਦੇ ਬਾਣੀ ਨੇ ਦੱਸੇ ਨੇ, ਆਪਾਂ ਬਦਾਵੀ ਆਖ ਤੇ ਦਿੰਦੇ ਹਾਂ ਉਹਨਾਂ ਨੂੰ, ਪਰ ਕੋਈ ਵੀ ਸਿੱਖ ਗੁਰੂ ਨੂੰ ਬਦਾਵਾ ਦੇ ਕੇ ਰਾਜੀ ਨਹੀਂ ਹੈਗਾ। ਪ੍ਰਤੀਤ ਵਾਲੇ ਵੀ, ਪਰ ਚਾਰ ਦੁੱਖ ਬਾਣੀ ਨੇ ਮੰਨੇ ਨੇ ਵੱਡੇ। ਜਿਹੜੇ ਚਾਰ ਦੁੱਖ ਮੰਨੇ ਨੇ ਗੁਰਬਾਣੀ ਨੇ, ਉਹ ਕਿਹੜੇ ਕਿਹੜੇ ਨੇ? ਦੁੱਖ ਵਿਛੋੜਾ, ਇੱਕ ਦੁੱਖ ਭੂਖ। ਹੁਣ ਵਿਛੋੜੇ ਦਾ ਦੁੱਖ, ਆ ਜਿੰਨੇ ਏਅਰਪੋਰਟ ਨੇ ਅੰਮ੍ਰਿਤਸਰ ਸਾਹਿਬ ਦਿੱਲੀ, ਦੇਖਿਆ ਕਰੋ ਜਦੋਂ ਮਾਵਾਂ ਤੋਂ ਪੁੱਤ ਜਾਂਦੇ ਨੇ, ਭੈਣ ਭਰਾ ਵਿਛੜਦੇ ਨੇ ਤੇ ਰੋਂਦੇ ਨੇ ਉੱਥੇ, ਹਾਲਾਂਕਿ ਉਹਨਾਂ ਨੇ ਆਉਣਾ ਹੁੰਦਾ ਦੁਬਾਰਾ, ਪਰ ਵਿਛੋੜੇ ਦਾ ਦੁੱਖ ਹੈ। ਵਿਛੋੜੇ ਦੇ ਦੁੱਖ ਬੰਦਾ ਝੱਲ ਨਹੀਂ ਸਕਦਾ, ਐਡਾ ਵੱਡਾ ਵਿਛੋੜੇ ਦਾ ਦੁੱਖ। ਸਾਡੇ ਦੇਸ਼ ਦੇ ਧਰਮੀ ਰਾਜੇ ਕੁਹਾਣ ਵਾਲੇ ਆਪਣੇ ਪੁੱਤਰ ਦਾ ਵਿਛੋੜੇ ਦਾ ਦੁੱਖ 14 ਸਾਲ ਦਾ, ਨਾਲੇ ਆ ਜਾਣਾ ਸੀ ਉਹਨੇ ਮੁੜ ਕੇ, ਤੇ ਰਾਜਾ ਦਸ਼ਰਥ ਝੱਲ ਹੀ ਨਾ ਸਕਿਆ। ਵਿਛੋੜੇ ਦੇ ਬੜਾ ਵੱਡਾ ਦੁੱਖ ਹੈ। ਇੱਥੇ ਹੀ ਗੁਰੂ ਘਰ ਵਿੱਚ ਵਿਛੋੜਾ, ਪਰਿਵਾਰ ਵਿਛੋੜਾ ਜਿਹਨੂੰ ਅਸੀਂ ਮੱਥਾ ਟੇਕਦੇ ਹਾਂ, ਇੱਥੇ ਹੀ ਸਤਿਗੁਰੂ ਆਖਦੇ ਨੇ ਇੱਥੇ ਵਿਛੋੜਿਆਂ ਨੂੰ ਵੀ ਇੱਕ ਬਹੁਤ ਵੱਡਾ ਗੁਰੂ ਘਰ ਦਾ ਇੱਕ ਦਾਤ ਮੰਨ ਕੇ ਅਸੀਂ ਆਖਦੇ ਹਾਂ ਇੱਥੇ ਪਰਿਵਾਰ ਵਿਛੜਿਆ ਸੀ, ਨਹੀਂ ਤੇ ਵਿਛੋੜੇ ਦੀ ਗੱਲ ਤੇ ਕੋਈ ਯਾਦ ਨਹੀਂ ਕਰਦਾ। ਸਤਿਗੁਰੂ ਕਹਿਣ ਲੱਗੇ ਦੁੱਖ ਵਿਛੋੜਾ, ਵਿਛੋੜੇ ਦਾ ਦੁੱਖ, ਇੱਕ ਦੁੱਖ ਭੁੱਖ। ਹੁਣ ਭੁੱਖ ਦਾ ਬਹੁਤ ਵੱਡਾ ਦੁੱਖ ਹੈ। ਬਾਣੀ ਨੇ ਇਹ ਗੱਲ ਸਿੱਧ ਕੀਤੀ, ਜੈਸੇ ਭੁੱਖੇ ਪ੍ਰੀਤ ਅਨਾਜ, ਤ੍ਰਿਖਾਵੰਤ ਜਲ ਛੇਤੀ ਕਾਜ। ਭੁੱਖੇ ਬੰਦੇ ਨੂੰ ਰੋਟੀ ਯਾਦ, ਬਸ ਸਵੇਰ ਦਾ ਨਹੀਂ ਕੁਝ ਖਾਧਾ, ਦੁਪਹਿਰੇ ਨਹੀਂ ਕੁਝ ਖਾਧਾ, ਰਾਤ ਨਹੀਂ ਕੁਝ ਖਾਧਾ, ਪਰ ਉੱਧਰ ਬੜਾ ਵੱਡਾ ਦੁੱਖ। ਹੁਣ ਲਿਖਣ ਵਾਲਿਆਂ ਨੇ ਲਿਖਿਆ ਵੀ ਬੜਾ ਵੱਡੇ ਕਈ ਮਹੀਨਿਆਂ ਦਾ ਘੇਰਾ, ਅੰਦਰ ਛੋਲੇ ਵੀ ਮੁੱਕ ਗਏ, ਚਣੇ ਵੀ, ਆਖੋ ਸਤਨਾਮ। ਜਿਹੜੀਆਂ ਅਨੰਦਪੁਰ ਸਾਹਿਬ ਜੀ ਦੇ ਦਰਖਤ ਸੀ ਨਾ ਜੀ, ਦਰਖਤਾਂ ਦੇ ਪੱਤੇ ਵੀ ਸਿੰਘਾਂ ਨੇ ਖਤਮ ਕਰ ਦਿੱਤੇ, ਉਹਦੀਆਂ ਜਿਹੜੀਆਂ ਛਿੱਲੜਾਂ ਸੀ ਦਰਖਤਾਂ ਦੀਆਂ ਛਿਲਕ, ਛਿੱਲੜ ਵੀ ਖਾ ਗਏ ਸਿੰਘ ਭੁੱਖੇ। ਹੁਣ ਹੈ ਇਹ ਭੁੱਖ, ਆਪਾਂ ਇੰਨਾ ਕੁਝ ਛਕਣ ਵਾਲੇ ਹਾਂ, ਬੰਦਾ ਭੁੱਖ ਕੱਟ ਹੀ ਨਹੀਂ ਸਕਦਾ। ਇਸ ਕਰਕੇ ਬੜੇ ਵੱਡੇ ਦੁੱਖ, ਇੱਕ ਠੰਡ ਦਾ ਦੁੱਖ, ਭੁੱਖ ਦਾ ਦੁੱਖ, ਤੇ ਤਾਂ ਉਹਨਾਂ ਨੇ ਸਤਿਗੁਰੂ ਨੂੰ ਆਖਿਆ ਵੀ ਮਹਾਰਾਜ ਭੁੱਖਿਆ ਨਹੀਂ ਰਿਹਾ ਜਾਂਦਾ। ਇਤਿਹਾਸ ਭਾਵੇਂ ਬਹੁਤ ਲੰਬਾ ਚੌੜਾ ਹੈ, ਸਤਿਗੁਰੂ ਜਿਉਂ ਚੱਲੇ, ਚੱਲਦੇ ਚੱਲਦੇ 40 ਦਿਨ ਇੰਨੇ ਹੀ ਰਹਿ ਜਾਓ, 40 ਦਿਨ ਹੀ ਰਹਿ ਜਾਓ, ਥੋੜੇ ਦਿਨ ਹੀ ਰਹਿ ਜਾਓ, ਹਫ਼ਤਾ ਹੀ ਰਹਿ ਜਾਓ, 40 ਘੰਟੇ ਹੀ ਰਹਿ ਜਾਓ, ਆਖੋ ਸਤਨਾਮ। ਪਰ ਉਹਨਾਂ ਆਖਿਆ ਨਹੀਂ, ਸਤਿਗੁਰੂ ਪ੍ਰਤੀਤ ਛੱਡ ਦਿੱਤੀ। ਇੱਥੇ ਸ਼ਬਦ ਦਰਸਾ ਰਿਹਾ ਹੈ ਸਤਿਗੁਰ ਕੀ ਪ੍ਰਤੀਤ ਨਾ ਆਈਆ। ਜੇ ਪ੍ਰਤੀਤ ਰੱਖਦੇ ਨਾ ਭਰੋਸਾ, ਤੇ ਸਤਿਗੁਰੂ ਨੇ ਭੁੱਖ ਵੀ ਕੱਟ ਦੇਣੀ ਸੀ। ਪਾਤਸ਼ਾਹ ਜੀ ਨੇ, ਹੁਣ ਗੁਰੂ ਪਾਤਸ਼ਾਹ ਜੀ ਨੇ ਇਹ ਕੌਤਕ ਰਚਾਇਆ, ਆਪਣੇ ਵੀ ਤੇ ਸਾਹਿਬਜ਼ਾਦੇ, ਉਹ ਕਿਹੜਾ ਬਹੁਤ ਕੁਝ ਖਾਂਦੇ ਸੀ, ਆਪਣਾ ਵੀ ਤੇ ਪਰਿਵਾਰ ਵਿੱਚ ਹੀ ਸੀ। ਸਤਿਗੁਰੂ ਦੇ ਸਾਹਿਬਜ਼ਾਦੇ, ਮਾਤਾਵਾਂ, ਮਾਤਾ ਗੁਜਰੀ ਜੀ, ਆਪ ਵੀ ਤੇ ਪਾਤਸ਼ਾਹ ਭੁੱਖ ਚੱਲ ਰਹੇ ਸੀ, ਪਰ ਉਹਨਾਂ ਨੇ ਆਖਿਆ ਹੈ ਤੇ ਵੱਡਾ ਦੁੱਖ ਹੈ, ਪਰ ਇਹ ਝੱਲਣੇ ਪੈਂਦੇ ਰੱਬ ਵਾਲੇ ਪਾਸੇ ਚੱਲਣ ਵਾਲਿਆਂ ਨੂੰ। ਉਹਨਾਂ ਨੇ ਆਖਿਆ ਨਹੀਂ ਪਾਤਸ਼ਾਹ, ਹੁਣ ਤਾਂ ਇੱਕ ਘੜੀ ਵੀ ਨਹੀਂ, ਇੱਕ ਪਲ ਵੀ ਨਹੀਂ, ਤੇ ਉਹਨਾਂ ਨੇ ਪ੍ਰਤੀਤ ਛੱਡ ਦਿੱਤੀ। ਸਿੱਖ ਇਤਿਹਾਸ ਦੇ ਜਿਹੜੇ ਪੰਨੇ ਨੇ ਬੜੇ ਸੁਨਹਿਰੀ ਨੇ, ਕਹਿਣ ਲੱਗੇ ਜਿਹੜੇ ਸ਼ਹੀਦ ਹੋਏ ਚਮਕੌਰ ਦੀ ਗੜੀ ਚ, ਉਹਨਾਂ ਦੀ ਗਿਣਤੀ ਵੀ 40 ਹੋਈ ਹੈ। ਉਹ 40 ਤੇ 2 ਸਾਹਿਬਜ਼ਾਦੇ ਤੇ 1 ਸਤਿਗੁਰੂ, 42-43 ਦੀ ਗਿਣਤੀ ਮੰਨੀ ਜਾਂਦੀ ਹੈ ਚਮਕੌਰ ਦੀ ਗੜੀ ਅੰਦਰ। ਤੇ ਜਿਹੜੇ ਪ੍ਰਤੀਤ ਛੱਡ ਕੇ ਵਿਦਾਵਾ ਦੇ ਕੇ ਚਲੇ ਗਏ, ਉਹ ਵੀ ਚਾਲੀਓ ਹੀ ਸਨ, ਚਾਲੀਓ ਸੀ। ਇਹ ਸਤਿਗੁਰੂ ਪਾਤਸ਼ਾਹ ਵੇਖ ਲਓ, ਅੱਧੇ ਪ੍ਰਤੀਤ ਤੇ ਨੇ, ਅੱਧਿਆਂ ਨੇ ਪ੍ਰਤੀਤ ਛੱਡ ਦਿੱਤੀ, ਅੱਧੇ ਭਰੋਸੇ ਤੇ ਰਹੇ ਤੇ ਸਤਿਗੁਰੂ ਦੇ ਨਾਲ ਰਹੇ, ਤੇ ਅੱਧੇ ਪ੍ਰਤੀਤ ਛੱਡ ਕੇ ਤੇ ਭੁੱਖ ਦੇ ਮਾਰੇ ਦੁੱਖ ਦੇ ਮਾਰੇ ਉਹ ਵੀ ਕੀ ਕਰਦੇ। ਮੈਂ ਤਾਂ ਸਮਝਦਾ ਵੀ ਇਹ ਔਖਾ ਹੈ, ਇਹ ਪ੍ਰੀਖਿਆ ਪੂਰੇ ਗੁਰ ਕੀ ਪੂਰੀ ਦਿਖਿਆ, ਜਿਸ ਮਨ ਵਸੈ ਤਿਸ ਸਾਚ ਪ੍ਰੀਖਿਆ। ਹੁਣ ਲਿਖ ਕੇ ਚਲੇ ਗਏ, ਸਤਿਗੁਰੂ ਪਾਤਸ਼ਾਹ ਤੇ ਪ੍ਰਤੀਤ ਛੱਡ ਦਿੱਤੀ, ਪਰ ਔਖਾ ਉਹਨਾਂ ਨੂੰ ਕਿੰਨਾ ਹੋਇਆ ਪ੍ਰਤੀਤ ਛੱਡ ਕੇ। ਜੇ ਕੋ ਗੁਰ ਤੇ ਮੁਖ ਹੋਵੇ, ਵਿਣ ਸਤਿਗੁਰ ਮੁਕਤ ਨਾ ਪਾਰ, ਪਾਏ ਮੁਕਤ ਨਾ। ਹੁਣ ਗੁਰੂ ਤੋਂ ਬਗੈਰ ਹੋਰ ਥੈ ਕੋਈ, ਪੁੱਛੋ ਬਬੇਕੀਆਂ ਜਾ। ਹੁਣ ਗੁਰੂ ਤੋਂ ਬਗੈਰ ਉਹ ਭੁੱਖ ਦੇ ਮਾਰੇ ਦੁੱਖ ਦੇ ਮਾਰੇ ਦੇਹ ਤੇ ਆਏ ਬਦਾਵਾ, ਪਰ ਕਿਹੜਾ ਚੈਨ ਆਇਆ ਗੁਰੂ ਨੂੰ ਛੱਡ ਕੇ। ਜਿਹੜਾ ਅੰਦਰ ਵਸਿਆ, ਅੱਖਾਂ ਚ ਵਸਿਆ, ਕੰਨਾਂ ਚ ਵਸਿਆ, ਸਾਹ ਸਾਹ ਚ ਵਸਿਆ, ਉਹਦੇ ਬਗੈਰ ਬੰਦਾ ਕਿੰਜ ਰਹਿ ਜਾਏਗਾ, ਗੁਰੂ ਤੋਂ ਬਗੈਰ ਕਿੰਜ ਰਹਿ ਜਾਏਗਾ। ਹੁਣ ਸਤਿਗੁਰੂ ਪਾਤਸ਼ਾਹ ਜੀ ਦੀ ਪ੍ਰਤੀਤ ਛੱਡੀ, ਬਚਨ ਨਾ ਮੰਨਿਆ, ਵੇਮੁਖ ਹੋ ਗਏ। ਹੁਣ ਵੇਮੁਖ ਤੇ ਹੋਏ ਪਰ ਦੁੱਖ ਹੀ ਝੱਲਣੇ ਪਏ, ਵੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ। ਹੁਣ ਜਿਹੜਾ ਗੁਰੂ ਤੋਂ ਵੇਮੁਖ ਹੋ ਜਾਂਦਾ, ਪਰ ਯਾਦ ਰੱਖਿਓ ਸਤਿਗੁਰੂ ਵੀ ਪਾਤਸ਼ਾਹ ਜੀ ਨੂੰ ਯਾਦ ਥੋੜਾ ਭੁੱਲੀ, ਉਹਨਾਂ ਦੀ ਪਾਤਸ਼ਾਹ ਜੀ ਨੇ ਵੀ ਉਹਨਾਂ ਦਾ ਲਿਖਿਆ ਹੋਇਆ। ਬਾਕੀ ਸਾਰਾ ਕੁਝ ਸਰਸਾ ਦੀ ਨਦੀ ਦੇ ਵਿੱਚ ਭੇਟ ਹੋ ਗਿਆ, ਪਰ ਪਾਤਸ਼ਾਹ ਜੀ ਨੇ ਆਪਣੇ ਪਿਆਰਿਆਂ ਦਾ ਲਿਖਿਆ ਹੋਇਆ ਉਹ ਬਦਾਵਾ ਸਾਂਭ ਕੇ ਰੱਖਿਆ, ਆਪਣੇ ਕਮਰ ਕਸੇ ਚ ਰੱਖਿਆ ਨਹੀਂ। ਪਾਤਸ਼ਾਹ ਨੂੰ ਪਤਾ ਸੀ ਵੀ ਸਮੇਂ ਦੇ ਨਾਲ ਇਹ ਗੱਲ ਹੋ ਜਾਂਦੀ ਕਈ ਵਾਰੀ, ਪਰ ਪਾਤਸ਼ਾਹ ਕਹਿਣ ਲੱਗੇ ਵੇਮੁਖ ਨਹੀਂ ਉਹ ਰਹਿਣਗੇ, ਉਹ ਸਨਮੁਖ ਹੋਣਗੇ। ਹੁਣ ਸਤਿਗੁਰੂ ਇੱਥੇ ਸ਼ਬਦ ਬੜਾ ਗਹਿਰਾ ਆਇਆ, ਗੁਰੂ ਤੇ ਸਿੱਖ ਨੂੰ ਪ੍ਰਤੀਤ ਹੀ ਚਾਹੀਦੀ ਹੈ। ਆਪ ਜੀ ਬੈਠੇ ਹੋ, ਭਰੋਸੇ ਵਾਲੇ ਬੈਠੇ ਹੋ, ਗੁਰੂ ਦਾ ਸਿੱਖ ਦੇ ਉੱਤੇ ਭਰੋਸਾ ਹੈ, ਪ੍ਰਤੀਤ ਹੈ ਕਿ ਸਤਿਗੁਰੂ ਪਾਤਸ਼ਾਹ ਜੀ ਇੱਕ ਸਾਡਾ ਭਰੋਸਾ ਨੇ। ਸਤਿਗੁਰ ਕੀ ਪ੍ਰਤੀਤ ਨਾ ਆਈਆ, ਸ਼ਬਦ ਨਾ ਲਾਗੋ ਪਾਓ। ਜਿਨ੍ਹਾਂ ਨੂੰ ਗੁਰੂ ਤੇ ਪ੍ਰਤੀਤ ਨਹੀਂ, ਉਹਨਾਂ ਨੂੰ ਸ਼ਬਦ ਨਾ ਲਾਗੋ ਪਾਓ, ਸ਼ਬਦ ਨਾਲ ਪ੍ਰੇਮ ਨਹੀਂ ਹੈ। ਜਿਨ੍ਹਾਂ ਨੂੰ ਪ੍ਰਤੀਤ ਹੈ ਉਹੀ ਪ੍ਰੇਮ ਹੈ। ਤੁਸੀਂ ਪ੍ਰੇਮ ਨਾਲ ਆ ਗਏ ਹੋ, ਪ੍ਰੇਮ ਕਰਕੇ ਗੁਰੂ ਘਰ ਪਹੁੰਚੇ ਹੋ। ਉਹਨਾਂ ਨੂੰ ਪ੍ਰਤੀਤ ਵੀ ਨਹੀਂ, ਉਹਨਾਂ ਨੂੰ ਭਰੋਸਾ ਵੀ ਨਹੀਂ, ਤਾਂ ਸਤਿਗੁਰੂ ਪਾਤਸ਼ਾਹ ਜੀ ਦੀ ਜਿਹੜੀ ਗੱਲ ਮੈਂ ਸ਼ੁਰੂ ਕੀਤੀ ਸੀ, ਦੁੱਖ ਦੁੱਖ ਵਿਛੋੜਾ ਇੱਕ ਦੁੱਖ ਭੂਖ, ਇੱਕ ਦੁੱਖ ਸਖਤਵਾਰ ਜਮਦੂਤ, ਉਹਦਾ ਵੀ ਵੱਡਾ ਦੁੱਖ ਹੈ ਜਮਦੂਤ ਜਦੋਂ ਜਿੰਦ ਕੱਢਦੇ। ਇੱਕ ਦੁੱਖ ਰੋਗ ਲੱਗਾ ਤਨ ਧਾਏ, ਲੰਬੀ ਬਿਮਾਰੀ ਜਿਹੜੀ ਲੱਗ ਜੇ ਉਹਦਾ ਵੀ ਦੁੱਖ ਹੈ। ਰੋਗ ਨਾ ਭੋਲੇ ਦਾਰੂ ਲਾਏ, ਇਹਨਾਂ ਚਾਰ ਬਿਮਾਰੀਆਂ ਦਾ ਇਲਾਜ ਹੀ ਕੋਈ ਨਹੀਂ, ਵਿਛੋੜੇ ਦਾ, ਭੁੱਖ ਦਾ, ਜਮਦੂਤਾਂ ਦਾ। ਤੋ ਸਤਿਗੁਰੂ ਪਾਤਸ਼ਾਹ ਤੇ ਪ੍ਰਤੀਤ, ਹੁਣ ਜਿਹੜੇ ਨਾਲ ਰਹੇ ਚਾਲੀ ਉਹਨਾਂ ਨੂੰ ਪ੍ਰਤੀਤ ਹੈ, ਜਿਹੜੇ ਥੋੜੇ ਡੋਲ ਗਏ ਉਹਨਾਂ ਨੇ ਪ੍ਰਤੀਤ ਛੱਡ ਦਿੱਤੀ। ਸਤਿਗੁਰੂ ਕਹਿੰਦੇ ਇਸ ਕਰਕੇ ਗੁਰੂ ਅਮਰਦਾਸ ਸਾਹਿਬ ਜੀ ਸਿੱਖੋ, ਪ੍ਰਤੀਤ ਰੱਖੋ, ਗੁਰੂ ਤੇ ਭਰੋਸਾ ਰੱਖਾਂਗੇ ਤੇ ਪ੍ਰੇਮ ਆਵੇਗਾ, ਤੇ ਜੇ ਪ੍ਰੇਮ ਆਵੇਗਾ, ਜਿਨ ਪ੍ਰੇਮ ਕੀਓ ਤੇ ਨਹੀਂ ਪ੍ਰਭ ਪਾਇਓ, ਉਹਨਾਂ ਨੂੰ ਪ੍ਰਭੂ ਦੀ ਪ੍ਰਾਪਤੀ ਹੋਵੇਗੀ। ਤੋ ਉਹਨਾਂ ਨੂੰ ਸ਼ਬਦ ਦੇ ਨਾਲ, ਸ਼ਬਦ ਰਾਹੀਂ ਭਾਉ ਪ੍ਰੇਮ ਨਹੀਂ ਉਪਜਦਾ।
ਉਸ ਨੂੰ ਸੁੱਖ ਨਾ ਉਪਜਾ, ਭਾਵੇਂ ਸੌ ਗੇੜਾ ਆਵੋ ਜਾਓ।
ਹੁਣ ਸੌ ਗੇੜਾ ਗੁਰੂ ਕੋਲ, ਭਾਵੇਂ ਸੌ ਗੇੜੇ ਬੰਦਾ ਮਾਰ ਲੇ, ਆਵੇ ਚਲਾ ਜਾਏ, ਆਉਂਦਾ ਰਹੇ ਚਲਾ ਜਾਂਦਾ ਰਹੇ, ਸੌ ਵਾਰੀ ਵੀ ਆਓ, ਪਾਤਸ਼ਾਹ ਕਹਿਣ ਲੱਗੇ ਉਸ ਨੂੰ ਸੁੱਖ ਨਾ ਉਪਜੈ, ਉਹਨੂੰ ਸੁੱਖ ਨਹੀਂ ਪ੍ਰਾਪਤ ਹੁੰਦਾ, ਕਿਉਂਕਿ ਗੁਰੂ ਦੇ ਕੋਲ ਹੈ ਸੁੱਖ। ਜੋ ਸੁੱਖ ਪ੍ਰਭ ਗੋਬਿੰਦ ਕੀ ਸੇਵਾ, ਇੱਥੇ ਗੁਰੂ ਦੇ ਕੋਲ ਸੁੱਖ ਹੈ, ਤਾਂ ਹੀ ਆਪ ਜੀ ਆਏ, ਤਾਂ ਹੀ ਸਵੇਰੇ ਉੱਠ ਕੇ ਅੰਮ੍ਰਿਤ ਵੇਲੇ ਦੀ ਸੰਭਾਲ ਕਰਦੇ ਹੋ, ਤਾਂ ਹੀ ਵਾਹਿਗੁਰੂ ਵਾਹਿਗੁਰੂ ਕਰਦੇ ਹੋ। ਹੁਣ ਗੁਰੂ ਕੋਲ ਸੁੱਖ ਨੇ, ਗੁਰੂ ਦੇ ਚਰਨਾਂ ਵਿੱਚ ਸੁੱਖ ਹੈ। ਜੋ ਸੁੱਖ ਕੋ ਚਾਹੈ ਸਦਾ ਸ਼ਰਨ ਰਾਮ ਕੀ ਲੇ, ਤੇ ਰਾਮ ਦੀ ਸ਼ਰਨ ਵਿੱਚ ਵਾਹਿਗੁਰੂ ਦੀ ਤਾਂ ਹੀ ਆਉਂਦੇ ਹਾਂ, ਇੱਥੇ ਸੁੱਖ ਮਿਲਦਾ, ਬਾਕੀ ਕਿਤੇ ਸੁੱਖ ਨਹੀਂ। ਪਾਤਸ਼ਾਹ ਕਹਿਣ ਲੱਗੇ ਬੰਦਾ ਭਾਵੇਂ ਦੇਸ਼ ਛੱਡ ਕੇ ਪ੍ਰਦੇਸ਼ ਚਲਾ ਜਾਂਦਾ ਹੈ, ਪਰ ਸੁੱਖ ਨਹੀਂ। ਸੁੱਖ ਨਾ ਹੀ ਬਹੁਤੇ ਧਨ ਕਾਟੇ, ਸੁੱਖ ਨਾ ਹੀ ਪੇਖੇ ਨਿਰਤ ਨਾਟੇ, ਸੁੱਖ ਨਾ ਹੀ ਬਹੁਦੇਸ਼ ਕਮਾਏ, ਸਰਬ ਸੁਖਾ ਹਰ ਹਰ ਗੁਣ ਗਾਏ। ਸਾਰੇ ਸੁੱਖ ਗੁਰੂ ਦੇ ਗੁਣ ਗਾ ਕੇ। ਪਰ ਪਾਤਸ਼ਾਹ ਕਹਿਣ ਲੱਗੇ ਉਹਨੂੰ ਕੋਈ ਸੁੱਖ ਪੈਦਾ ਨਹੀਂ ਹੁੰਦਾ, ਭਾਵੇਂ ਸੌ ਗੇੜਾ ਆਵੋ ਜਾਓ, ਇੱਥੇ ਭਾਵੇਂ ਪ੍ਰਤੱਖ ਗੁਰੂ ਕੋਲ ਆ ਕੇ ਸੌ ਵਾਰੀ ਆਉਂਦਾ ਜਾਂਦਾ ਰਹੇ, ਭਾਵੇਂ ਜੰਮ ਕੇ ਆਏ ਮਰ ਕੇ ਜਾਂਦਾ ਰਹੇ, ਉਹਨੂੰ ਸੁੱਖ ਪ੍ਰਾਪਤ ਨਹੀਂ ਹੁੰਦਾ।
ਨਾਨਕ ਗੁਰਮੁਖ ਸਹਿਜ ਮਿਲਾਏ, ਸੱਚੇ ਸੂ ਲਿਵ ਲਾਓ।
ਨਾਨਕ ਗੁਰਮੁਖ ਸਹਿਜ ਮਿਲਾਏ, ਹੁਣ ਸਹਿਜ ਉਹਨਾਂ ਨੂੰ ਮਿਲਦਾ, ਸੱਚੇ ਸਿਉ ਲਿਵ ਲਾਏ, ਜਿਨ੍ਹਾਂ ਦੀ ਲਿਵ ਸੱਚੇ ਨਾਲ ਲੱਗ ਗਈ। ਹੁਣ ਸੱਚੀ ਸਾਚੀ ਲਿਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਿਵੈ ਬਾਜੋ ਕਿਆ ਕਰੇ ਵਿਚਾਰੀਆ। ਹੁਣ ਲਿਵ ਬੰਦੇ ਦੀ ਲੱਗਣੀ ਚਾਹੀਦੀ ਹੈ। ਹੁਣ ਆਨੰਦਪੁਰ ਸਾਹਿਬ ਉੱਥੇ ਦੁੱਖ ਦੇ ਵਿੱਚ ਵੀ ਭੁੱਖ ਵਿੱਚ ਵੀ ਲਿਵ ਲੱਗੀ ਰਹੀ ਸਾਹਿਬਜ਼ਾਦਿਆਂ ਦੀ, ਗੁਰੂ ਦੇ ਸਿੰਘਾਂ ਦੀ, ਔਰ ਪਾਤਸ਼ਾਹ ਜੀ ਸੁੱਖਾਂ ਵਿੱਚ ਵੀ ਲਿਵ ਲੱਗੀ ਰਹੀ, ਦੁੱਖ ਵਿੱਚ ਵੀ ਲਿਵ ਲੱਗੀ ਰਹੀ। ਹੁਣ ਬੜਾ ਔਖਾ ਹੈ ਕਿ ਦੁੱਖ ਦੇ ਵਿੱਚ ਲਿਵ ਲੱਗੀ ਰਹੇ। ਦੁੱਖ ਵਿੱਚ ਬੰਦਾ ਉਦੋਂ ਹੀ ਲਿਵ ਛੱਡ ਦਿੰਦਾ ਵੀ ਕਿਹੜਾ ਦੁੱਖ ਕਿਹੜਾ ਝੱਲੇ, ਦੁੱਖ ਕਿਹੜਾ ਝੱਲੇ। ਦੁੱਖ ਵਿੱਚ ਬੰਦਾ ਘਬਰਾ ਜਾਂਦਾ ਹੈ, ਪਰ ਸਾਹਿਬਜ਼ਾਦੇ ਤਾਂ ਦੁੱਖ ਵਿੱਚ ਵੀ ਵਾਹਿਗੁਰੂ ਦਾ ਨਾਮ ਜਪਦੇ ਰਹੇ। ਜੇ ਸੁੱਖ ਦੇ ਤਾਂ ਤੁਝੈ ਆਰਾਧੀ, ਦੁੱਖ ਪੀ ਤੁਝੈ ਧਿਆਈ। ਜੇ ਭੁੱਖ ਦੇ ਤਾਂ ਇਤ ਹੀ ਰਾਜਾ, ਦੁੱਖ ਵਿੱਚ ਸੁਖ ਮਨਾਈ। ਹੁਣ ਕਹਿੰਦੇ ਸੁਪਨਾ ਆਇਆ ਗੁਰਸਾਖੀਆਂ ਦੇ ਵਿੱਚ, ਸੁਪਨਾ ਆਇਆ ਮਾਤਾ ਜੀ ਨੂੰ ਰਾਤ ਨੂੰ, ਸਾਡੇ ਮਾਤਾ ਜੀ ਗੁਰੂ ਦੇ ਮਹਿਲ ਮਾਤਾ ਜੀਤੋ ਜੀ, ਉਹਨਾਂ ਆਖਿਆ ਸਤਿਗੁਰੂ ਸੁਪਨਾ ਆਇਆ ਰਾਤ। ਪਾਤਸ਼ਾਹ ਕਹਿੰਦੇ ਦੱਸੋ ਕੀ ਸੁਪਨਾ ਹੈ। ਕਹਿੰਦੇ ਸੁਪਨਾ ਆਇਆ ਕਿ ਆਨੰਦਪੁਰ ਸਾਹਿਬ ਸਾਨੂੰ ਛੱਡਣਾ ਪੈ ਗਿਆ, ਹੋਰ ਕਹਿੰਦੇ ਪਰਿਵਾਰ ਵਿਛੜ ਗਿਆ। ਸੁਪਨੇ ਵਿੱਚ ਵੇਖਿਆ ਕਿ ਮੇਰੇ ਸਾਹਿਬਜ਼ਾਦੇ ਚਾਰ ਵੱਖਰੇ ਵੱਖਰੇ ਵਿਛੜ ਗਏ ਨੇ, ਤੇ ਕੋਈ ਬਹੁਤ ਵੱਡੇ ਸੰਗਰਾਮ ਦੇ ਵਿੱਚ ਸ਼ਹੀਦੀਆਂ ਪਾ ਰਹੇ ਨੇ, ਛੋਟੇ ਨੇ ਜਿਹੜੇ ਉਹ ਕੋਈ ਕੰਧ ਦੇ ਵਿੱਚ ਉਹਨਾਂ ਨੂੰ ਚਿਣਿਆ ਜਾ ਰਿਹਾ। ਮੇਰੀ ਮਾਤਾ ਗੁਜਰ ਕੌਰ ਜੀ, ਉਹਨਾਂ ਨੂੰ ਵੀ ਇੱਕ ਠੰਡਾ ਕੋਈ ਬੁਰਜ ਹੈ ਉਹਦੇ ਵਿੱਚ ਕੈਦ ਕੀਤਾ ਹੋਇਆ ਹੈ। ਤੁਸੀਂ ਵੀ ਵੇਖਿਆ ਕਿ ਤੁਸੀਂ ਵੀ ਇਕੱਲੇ ਹੀ ਕੋਈ ਬਹੁਤ ਵੱਡਾ ਘਾਲਾ ਜੰਗਲ ਹੈ ਉਹਦੇ ਵਿੱਚ ਤੁਸੀਂ ਟਿੰਡ ਦਾ ਸਿਰਹਾਣਾ ਲੈ ਕੇ ਸੁੱਤੇ ਪਏ ਹੋ। ਹੁਣ ਸਤਿਗੁਰੂ ਪਾਤਸ਼ਾਹ ਕਹਿੰਦੇ ਸੁਪਨੇ ਤੇ ਝੂਠੇ ਹੁੰਦੇ ਨੇ, ਤੇ ਘਰ ਵਾਲਿਆਂ ਨੂੰ ਆਖਿਆ ਮਾਤਾ ਜੀ ਨੂੰ, ਮਾਤਾ ਨੂੰ ਇਹ ਜੀਤੋ ਜੀ ਇਹ ਸੁਪਨਾ ਨਹੀਂ ਇਹ ਸੱਚ ਹੈ, ਇਹ ਸੱਚ ਹੈ। ਕਹਿਣ ਲੱਗੇ ਅੱਛਾ ਸਤਿਗੁਰੂ ਇਹ ਤਾਂ ਬਹੁਤ ਵੱਡਾ ਔਖਾ ਕੰਮ ਹੈ। ਪਾਤਸ਼ਾਹ ਕਹਿਣ ਲੱਗੇ ਪਰ ਤੁਸੀਂ ਇਹਨੂੰ ਕਿਸ ਤਰ੍ਹਾਂ ਵੇਖੋਗੇ। ਕਹਿੰਦੇ ਮੈਂ ਨਹੀਂ ਵੇਖ ਸਕਦੇ, ਉਹਨਾਂ ਨੇ ਸਰੀਰ ਤਿਆਗ ਦਿੱਤਾ ਹੈ। ਪਰ ਪਾਤਸ਼ਾਹ ਕਹਿੰਦੇ ਮੈਂ ਤਾਂ ਗੁਰੂ ਦੇ ਭਾਣੇ ਵਿੱਚ ਇਹ ਅੱਖਾਂ ਨਾਲ ਦੇਖਾਂਗਾ, ਇਹ ਦੁੱਖਾਂ ਨੂੰ ਵੀ ਝੱਲਾਂਗਾ, ਇਹ ਸਾਰਾ ਕੁਝ ਭਾਣੇ ਮੰਨਾਂਗਾ। ਮੈਨੂੰ ਅਕਾਲ ਪੁਰਖ ਨੇ ਭਾਣੇ ਮੰਨਣ ਵਾਸਤੇ ਭੇਜਿਆ ਹੈ। ਮੈਂ ਇਹ ਤਮਾਸ਼ਾ ਮੈਂ ਹਾਂ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ। ਦੇਖੋ ਫਿਰ ਸਤਿਗੁਰੂ ਜੀ ਨੇ ਲਿਵ ਲੱਗੀ ਸੀ ਨਾ, ਤੇ ਲਿਵ ਲੱਗਣ ਕਰਕੇ ਸਹਿਜ ਮਿਲੇ, ਸੱਚੇ ਸਿਉਂ ਲਿਵ ਲਾਓ। ਹੁਣ ਪਾਤਸ਼ਾਹ ਜੀ ਦੀ ਲਿਵ ਜੁੜੀ ਹੋਈ ਸੀ ਤੇ ਤਾਂ ਹੀ ਨੀਤੇ ਤੇ ਬੰਦਾ ਭੁੱਲ ਜਾਂਦਾ ਹੈ। ਪਰਿਵਾਰ ਵਿਛੋੜੇ ਤੇ ਸਤਿਗੁਰੂ ਜੀ ਨੇ ਆਖਿਆ ਭਾਈ ਦਇਆ ਸਿੰਘ, ਕਹਿਣ ਲੱਗੀ ਜੀ ਹਾਂ ਸਤਿਗੁਰੂ ਹੁਕਮ। ਮਹਾਰਾਜ ਕਹਿਣ ਲੱਗੇ ਕਿ ਆਸਾ ਜੀ ਦੀ ਵਾਰ ਦੇ ਕੀਰਤਨ ਦਾ ਟਾਈਮ ਹੋ ਗਿਆ ਹੈ, ਜੇ ਬੰਦੇ ਦੀ ਸੁਰਤ ਲੱਗੀ ਹੈ, ਲਿਵ ਲੱਗੀ ਹੈ ਤਾਂ ਹੀ ਯਾਦ ਕਰੇਗਾ। ਹੁਣ ਐਡਾ ਵੱਡਾ ਘਰ ਬਾਰ ਤਿਆਗ ਕੇ, ਏਡਾ ਵੱਡਾ ਦੁੱਖ ਹੈ, ਏਡਾ ਵੱਡਾ ਸਰਸਾ ਨਦੀ ਜਿਹੜੀ ਹੈ ਉਹ ਚੜੀ ਹੋਈ ਹੈ ਤੇ ਬਹੁਤ ਵੱਡਾ ਪਾਲਾ ਕੱਕਰ ਬਰਫ ਵਰਸ ਰਹੀ ਹੈ, ਪਰ ਸਤਿਗੁਰੂ ਜੀ ਦੇ ਕਥਨ ਅਨੁਸਾਰ ਪਾਲਾ ਕੱਕਰ ਬਰਫ ਵਰਸੈ ਧੀ ਗੁਰ ਦੇਖਣ ਜਾਈ। ਆਸਾ ਜੀ ਦੀ ਵਾਰ ਦਾ ਕੀਰਤਨ ਸਤਿਗੁਰੂ ਨੇ ਲਿਵ ਲਾ ਕੇ ਸੁਣਿਆ, ਸੁਣਾਇਆ, ਉੱਥੇ ਸਿੰਘਾਂ ਨੇ ਕੀਰਤਨ ਕੀਤਾ। ਇਹ ਵੀ ਸਾਨੂੰ ਪ੍ਰੇਰਣਾ ਦਾ ਸਰੋਤ ਹੈ ਕਿ ਦੁੱਖ ਵਿੱਚ ਵੀ ਅਸੀਂ ਆਪਣੀ ਨਿਤਨੇਮ ਬਾਣੀ ਇਹ ਨਹੀਂ ਤਿਆਗਣਾ। ਉਹਨਾਂ ਨੂੰ ਸਹਿਜ ਪ੍ਰਾਪਤ ਹੋ ਜਾਂਦਾ ਹੈ, ਉਹਨਾਂ ਦੀ ਸੱਚੇ ਨਾਲ ਲਿਵ ਲੱਗੀ ਰਹਿੰਦੀ ਹੈ।
ਮਹੱਲਾ ਤੀਜਾ, ਇਹ ਮਨ ਐਸਾ ਸਤਿਗੁਰ ਖੋਜ ਲਹੋ, ਜਿਤ ਸੇਵ ਆਏ ਜਨਮ ਮਰਨ ਦੁੱਖ ਜਾਏ।
ਇਹ ਮਨ ਇਸ ਤਰ੍ਹਾਂ ਦਾ ਸਤਿਗੁਰੂ ਜਿਹੜਾ ਹੈ ਉਹਨੂੰ ਖੋਜ। ਹੁਣ ਖੋਜੀਦਾ ਹੈ, ਬੰਦਾ ਖੋਜਦਾ ਰਹਿੰਦਾ ਹੈ, ਬਾਹਰੋਂ ਵੀ ਕੁਝ ਲੱਭਦਾ ਰਹਿੰਦਾ ਹੈ, ਪਰ ਮਨਾ ਗੁਰੂ ਨੂੰ ਖੋਜ। ਹੁਣ ਕਿਹੜਾ ਸਤਿਗੁਰੂ ਹੈ ਜਿਹਨੂੰ ਇਹੋ ਜਿਹੇ ਗੁਰੂ ਨੂੰ ਖੋਜ ਲਈਏ ਜਿਹਦੀ ਸੇਵਾ ਕਰਕੇ ਜੰਮਣ ਮਰਨ ਦਾ ਦੁੱਖ ਚਲਾ ਜੇ। ਹੁਣ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਸਾਨੂੰ ਖੋਜਣ ਵਾਸਤੇ ਆਖਿਆ, ਕਿਹਦੇ ਲੜ ਲਾਇਆ ਸਾਨੂੰ ਪਾਤਸ਼ਾਹ ਨੇ? ਲੜ ਲਾਇਆ ਕਿ ਦੋਹਰਾ ਆਗਿਆ ਭਈ ਅਕਾਲ ਕੀ ਤਵੇ ਚਲਾਇਓ, ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇਹ ਜੋ ਪ੍ਰਭ ਕੋ ਮਿਲਵੋ ਚਾਹੇ ਖੋਜ ਸ਼ਬਦ ਮੈਲੇ। ਹੁਣ ਪਾਤਸ਼ਾਹ ਕਹਿੰਦੇ ਗੁਰੂ ਗ੍ਰੰਥ ਸਾਹਿਬ ਐਸਾ ਸਤਿਗੁਰੂ ਖੋਜ ਲਓ। ਹੁਣ ਖੋਜਣਾ ਹੈ ਗੁਰੂ ਗ੍ਰੰਥ ਸਾਹਿਬ ਜੀ ਨੂੰ, ਇਹਦੇ ਵਿੱਚ ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ, ਰਾਮ ਬਾਣੀ ਗੁਰਬਾਣੀ ਲਾਗੇ ਤਿੰਨ ਹੱਥ ਚੜਿਆ। ਰਾਮ ਆਪ ਜੀ ਖੋਜ ਰਹੇ ਹੋ ਤੇ ਆਨੰਦ ਲੈ ਰਹੇ ਹੋ। ਇਹ ਜਿੰਨੇ ਗੁਰੂ ਕੇ ਸਿੱਖ ਆਪ ਜੀ ਸਜੇ ਹੋ, ਘਰਾਂ ਵਿੱਚ ਸੁਣ ਰਹੇ ਹੋ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਨੂੰ ਇਹ ਖੋਜਣਾ ਹੈ। ਇਹ ਗੁਰੂ ਪਾਤਸ਼ਾਹ ਜੀ ਦੇ ਕੋਲ ਬਹੁਤ ਕੁਝ, ਇਸ ਸਤਿਗੁਰੂ ਦੇ ਕੋਲ ਤਾਂ ਐਡਾ ਵੱਡਾ ਖਜ਼ਾਨਾ ਹੈ ਜਿਹੜਾ ਸਤਿਗੁਰੂ ਪਾਤਸ਼ਾਹ ਜੀ ਨੇ ਅਹਮ ਧਨਵੰਤ ਭਗਤ ਸਚ ਨਾਏ ਹਰ ਗੁਣ ਗਾਵੈ ਸਹਿਜ ਸੁਭਾਏ ਪਿਉ ਦਾਦੇ ਕਾ ਖੋਲ, ਡਿੱਠਾ ਖਜ਼ਾਨਾ ਥਾਂ ਮੇਰਾ ਮਨ ਭਇਆ ਨਿਧਾਨਾ, ਰਤਨ ਲਾਲ ਜਾਂਤਾ ਕਛੂ ਨ ਮੋਲ, ਭਰੇ ਭੰਡਾਰ ਅਖੂਟਿਆ ਤੋਲ ਖਾਵੈ ਖਰਚੈ, ਰਲ ਮਿਲ ਭਾਵੀ ਤੋਟ ਨਾ ਆਵੈ ਵਧ ਦੋ ਜਾਈ ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ, ਸੋ ਏਤ ਖਜ਼ਾਨੇ ਲਿਆਰ ਲਾਏ। ਹੁਣ ਗੁਰੂ ਗ੍ਰੰਥ ਸਾਹਿਬ ਜੀ ਇਹੋ ਜਿਹੇ ਗੁਰੂ ਨੂੰ ਖੋਜੋ ਜਿਹਦੀ ਸੇਵਾ ਕਰਕੇ ਜੰਮਣ ਜਨਮ ਦਾ ਮਰਨ ਦਾ ਦੁੱਖ ਚਲਾ ਜਾਏਗਾ। ਹੁਣ ਤਾਂ ਹੀ ਗੁਰੂ ਦੀ ਸੇਵਾ ਕਰਦੇ ਹਾਂ। ਗੁਰੂ ਦੀ ਸੇਵਾ ਕੀ ਹੈ? ਗੁਰੂ ਦੀ ਸੇਵਾ ਸਰੀਰ ਕਰਕੇ ਵੀ ਕਰਨੀ ਹੈ, ਤੱਪੜ ਵੀ ਝਾੜਨੇ, ਝਾੜੂ ਵੀ ਮਾਰਨਾ, ਭਾਂਡਿਆਂ ਦੀ ਸੇਵਾ ਵੀ ਕਰਨੀ ਹੈ, ਪਰ ਗੁਰ ਕੀ ਸੇਵਾ ਨਾਮ ਧਿਆਈ ਹੈ। ਗੁਰੂ ਦੀ ਸੇਵਾ ਨਾਮ ਜਪਣਾ ਵੀ ਗੁਰੂ ਦੀ ਸੇਵਾ ਹੈ। ਤੋ ਪਾਤਸ਼ਾਹ ਕਹਿਣ ਲੱਗੇ ਇਹ ਗੁਰੂ ਦੀ ਸੇਵਾ ਦਾ ਫਲ ਮਿਲੇਗਾ।
ਸਹਸਾ ਮੂਲ ਨਾ ਹੋਵਈ ਹਮ ਸ਼ਬਦ ਜਲਾਏ,
ਸਹਸਾ ਮੂਲ ਨਾ ਹੋਵਈ। ਹੁਣ ਸਹਸਾ ਦੁੱਖ ਹੈ ਬੜਾ ਵੱਡਾ, ਸਹਸਾ ਇਹ ਸੰਸਾਰ ਹੈ, ਜਨਮ ਮਰਨ ਵਿੱਚ ਦੁੱਖ ਸਭਾਇਆ। ਹੁਣ ਸਹਸਾ ਕਰਮੀ ਸਹਿਜ ਨਾ ਉਪਜੈ, ਉਹ ਪਾਤਸ਼ਾਹ ਕਹਿਣ ਲੱਗੇ ਵਿਣ ਸਹਿਜੇ ਸਹਸਾ ਨਾ ਜਾਏ, ਜਿੰਨਾ ਚਿਰ ਸਹਿਜ ਗਿਆਨ ਨਹੀਂ ਉਨਾ ਚਿਰ ਸਹਸਾ ਨਹੀਂ। ਪਾਤਸ਼ਾਹ ਕਹਿੰਦੇ ਸਹਸਾ ਮੂਲ ਨਾ ਹੋਵੀ, ਮੂਲ ਤੋਂ ਮੁੱਢ ਤੋਂ ਸਹਸਾ ਖਤਮ ਹੋਵੇਗਾ ਹਉ ਮੈਂ ਸ਼ਬਦ ਜਲਾਏ। ਹੁਣ ਸ਼ਬਦ ਦੇ ਵਿੱਚ ਜਿਸ ਤਰ੍ਹਾਂ ਅੱਗ ਵਿੱਚ ਕੋਈ ਚੀਜ਼ ਸੜ ਜਾਂਦੀ ਹੈ, ਪਾਤਸ਼ਾਹ ਕਹਿੰਦੇ ਹਉਮੈ ਨੂੰ ਕਾਹਦੇ ਵਿੱਚ ਸਾੜਨਾ ਹੈ, ਸ਼ਬਦ ਵਿੱਚ। ਹਉਮੈ ਜਿਹੜਾ ਹੈ ਬਹੁਤ ਵੱਡਾ ਦੁੱਖ ਹੈ, ਹਉਮੈ ਦੀਰਘ ਰੋਗ ਹੈ, ਦਾਰੂ ਪੀਏ ਸਮਾਏ, ਇਹਨੂੰ ਸ਼ਬਦ ਦੇ ਉੱਤੇ ਸਾੜ ਦੇਣਾ ਹੈ।
ਕੂੜੇ ਕੀ ਪਾਲ ਵਿੱਚੋਂ ਨਿਕਲੇ ਸੱਚ ਵਸੈ ਮਨ ਆਏ।
ਝੂਠ ਦੀ ਕੰਧ ਕਿਵ ਸਚਿਆਰਾ ਹੋਈ ਹੈ, ਕਿਵ ਕੂੜਾ ਟੁੱਟੈ ਪਾਲ। ਪਾਲ ਦਾ ਅਰਥ ਕੰਧ ਹੁੰਦੀ ਹੈ। ਸਤਿਗੁਰੂ ਆਪ ਹੀ ਫਿਰ ਦੱਸਦੇ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੁਣ ਝੂਠ ਦੀ ਕੰਧ ਹਰ ਇੱਕ ਦੇ ਅੰਦਰ ਹੈ। ਪਾਤਸ਼ਾਹ ਕਹਿਣ ਲੱਗੇ ਕੂੜੇ ਕੀ ਪਾਲ ਵਿੱਚੋਂ ਨਿਕਲੈ ਸੱਚ ਵਸੈ ਮਨ ਆਏ। ਝੂਠ ਦੀ ਕੰਧ ਡਿੱਗ ਜਾਏਗੀ ਤੇ ਅੰਦਰ ਸੱਚ ਵਸ ਜਾਏਗਾ।
ਅੰਤਰ ਸ਼ਾਂਤ ਮਨ ਸੁਖ ਹੋਏ ਸਤ ਸੰਜਮ ਕਾਰ ਕਮਾਏ।
ਅੰਤਰ ਸ਼ਾਂਤ, ਹੁਣ ਸ਼ਾਂਤੀ ਆ ਜਾਏਗੀ, ਸ਼ਾਂਤੀ ਆਏਗੀ, ਮਨ ਨੂੰ ਸੁਖ ਹੋਏਗਾ। ਹੁਣ ਸ਼ਾਂਤੀ ਦੇ ਨਾਲ ਹੀ ਸੁਖ ਹੈ। ਤਾਬਿਆ ਬੈਠੀ ਦਾ ਸਤਿਗੁਰੂ ਗੁਰੂ ਰਾਮਦਾਸ ਜੀ ਦੇ ਦਰਬਾਰ ਵਿੱਚ ਜਿੰਨੇ ਆਪ ਜੀ ਆਉਂਦੇ ਹੋ, ਪਿੱਛੋਂ ਦੀ ਆ ਕੇ ਕਈ ਵਾਰੀ ਕਹਿੰਦੇ ਸਿੰਘ ਸਾਹਿਬ ਅਰਦਾਸ ਕਰੋ, ਅਸੀਂ ਕਰ ਦਿੰਦੇ ਹਾਂ। ਤੇ ਇੱਕ ਦਿਨ ਮੈਂ ਸੋਚਿਆ ਵੀ ਵੇਖਾਂ ਕਿਹੜੀ ਕਿਹੜੀ ਅਰਦਾਸ ਕਰਾਂਦੇ। ਜ਼ਿਆਦੀ ਅਰਦਾਸ ਜਿਹੜਾ ਵੀ ਆਵੇ ਜੀ, ਸੁੱਖ ਸ਼ਾਂਤੀ ਦੀ ਅਰਦਾਸ ਕਰੋ, ਸੁੱਖ ਸ਼ਾਂਤੀ ਦੀ ਘਰ ਵਿੱਚ। ਮੈਂ ਸਾਰੇ ਸ਼ਾਂਤੀ ਮੰਗਦੇ ਨੇ, ਸਾਰੇ ਗੁਰੂ ਰਾਮਦਾਸ ਦੇ ਘਰ ਆ ਕੇ ਸੁੱਖ ਮੰਗਦੇ ਨੇ। ਬਹੁਤ ਸਾਰੀ ਜਿੰਨਿਆਂ ਨੇ ਅਰਦਾਸ ਕਰਾਈ ਸੁੱਖ ਸ਼ਾਂਤੀ ਦੀ, ਪਰ ਸਤਿਗੁਰੂ ਕਹਿੰਦੇ ਸੁੱਖ ਸ਼ਾਂਤੀ ਤੇ ਆਪੇ ਮਿਲ ਜਾਣੀ ਹੈ ਜਦੋਂ ਤੁਸੀਂ ਗੁਰੂ ਕੋਲ ਆ ਜਾਣਾ ਹੈ। ਸ਼ਾਂਤ ਪਾਈ ਗੁਰ ਸਤਿਗੁਰ ਪੂਰੇ, ਸ਼ਾਂਤੀ ਤੇ ਗੁਰੂ ਨੇ ਦੇਣੀ ਹੈ। ਸੁਖ ਉਪਜੇ ਬਾਜੇ ਅਨਹਦ ਤੂਰੇ, ਤਾਪ ਪਾਪ ਸੰਤਾਪ ਬਿਨਾਸੇ, ਹਰ ਸਿਮਰਤ ਕਿਲਵਿਕ ਸਭ ਨਾਸੇ, ਅੰਧ ਕਰੋ ਮਿਲ ਸੁੰਦਰ ਨਾਰੀ, ਗੁਰ ਨਾਨਕ ਮੇਰੀ ਪੈਜ ਸਵਾਰੀ। ਤੇ ਸਤਿਗੁਰੂ ਸੱਚ ਸੰਜਮ ਕਾਰ ਕਮਾਏ। ਹੁਣ ਜੇ ਸੱਚ ਦੀ ਸੰਜਮ ਦੀ ਕਾਰ ਕਮਾਵਾਂਗੇ ਆਪੇ ਸੁੱਖ ਸ਼ਾਂਤੀ। ਹੁਣ ਕੋਈ ਬੰਦਾ ਤੇ ਸੋਹਣੀ ਸੇਜਾ ਉੱਤੇ ਵੀ ਰੋ ਰਿਹਾ ਹੈ, ਫੁੱਲਾਂ ਦੀ ਸੇਜਾ ਉੱਤੇ ਵੀ, ਕੋਈ ਨੀਹਾਂ ਵਿੱਚ ਵੀ ਹੱਸ ਰਿਹਾ ਹੈ, ਕੋਈ ਬਹੁਤ ਕੁਝ ਖਾ ਕੇ ਵੀ ਰੋ ਰਿਹਾ ਹੈ, ਤੇ ਕੋਈ ਭੁੱਖਾ ਜਿਹੜਾ ਹੈ ਉਹ ਵੀ ਮੁਸਕਰਾ ਰਿਹਾ, ਕਿਉਂਕਿ ਉਹਨਾਂ ਦੇ ਕੋਲ ਲਿਵ ਲੱਗੀ ਸੀ, ਉਹਨਾਂ ਦੇ ਕੋਲ ਸੰਜਮ ਸੀ ਸਾਹਿਬਜ਼ਾਦਿਆਂ ਦੇ ਕੋਲ। ਨਹੀਂ ਤੇ ਬੱਚਿਆਂ ਨੂੰ ਤੇ ਬੜੀ ਛੇਤੀ ਭੁੱਖ ਲੱਗਦੀ ਹੈ, ਬਜ਼ੁਰਗਾਂ ਨੂੰ, ਮਾਤਾ ਜੀ ਨੂੰ, ਪਰ ਉਹਨਾਂ ਕੋਲ ਸੱਚ ਦਾ ਸੰਜਮ ਸੀ।
ਨਾਨਕ ਪੂਰਾ ਕਰਮ ਸਤਿਗੁਰ ਮਿਲਾਏ, ਹਰ ਜੀਉ ਕਿਰਪਾ ਕਰੇ ਰਜਾਏ।
ਹੁਣ ਜਿਨ੍ਹਾਂ ਦੇ ਉੱਤੇ ਸਤਿਗੁਰੂ ਦੀ ਕਿਰਪਾ ਹੋ ਜਾਂਦੀ ਹੈ, ਨਾਨਕ ਪੂਰੇ ਕਰਮ ਸਤਿਗੁਰ ਮਿਲੇ, ਹੁਣ ਜਿਨ੍ਹਾਂ ਦੀ ਕਰਮ ਜਿਨ੍ਹਾਂ ਦੇ ਉੱਤੇ ਬਖਸ਼ਿਸ਼ ਹੋ ਜਾਂਦੀ ਹੈ ਉਹਨਾਂ ਨੂੰ ਸਤਿਗੁਰੂ ਮਿਲਦਾ ਹੈ। ਆਪ ਜੀ ਤੇ ਕਿਰਪਾ ਹੈ ਜਿਨ੍ਹਾਂ ਨੂੰ ਗੁਰੂ ਮਿਲ ਗਿਆ। ਔਰ ਇਸ ਤਰ੍ਹਾਂ ਦਾ ਗੁਰੂ, ਗੁਰੂ ਗੋਬਿੰਦ ਸਿੰਘ ਵਰਗਾ ਗੁਰੂ, ਗੁਰੂ ਗ੍ਰੰਥ ਸਾਹਿਬ ਜੀ ਵਰਗਾ ਗੁਰੂ, ਇਹ ਸਾਡੇ ਤੇ ਭਾਗ ਚੰਗੇ ਨੇ। ਕੋਈ ਬੰਦਾ ਕਹਿੰਦਾ ਕਿ ਮੈਂ ਉੱਜੜ ਜਾਵਾਂ, ਹਰ ਕੋਈ ਕਹਿੰਦਾ ਮੈਂ ਵਸਦਾ ਰਹਾਂ ਗੁਆਂਢੀ ਆਲੇ ਦੁਆਲੇ, ਮੈਨੂੰ ਉਹਨਾਂ ਦਾ ਨਹੀਂ, ਮੈਂ ਵਸਦਾ ਰਹਾਂ। ਪਰ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਨੇ ਆਖਿਆ ਇਹ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭ ਹੈ ਕਰਤਾਰਾ। ਪੁੱਛਿਆ ਕਿ ਤੁਹਾਡਾ ਪਰਿਵਾਰ ਕਿਹੜਾ ਹੈ? ਸੇਵਕ ਸਿੱਖ। ਆਹ ਜਿਹੜੇ ਸੇਵਕ ਨੇ ਨਾ, ਆਹ ਸਿੱਖ ਨੇ ਜਿਹੜੇ ਕਰਤਾਰ ਦੇ, ਇਹ ਮੇਰਾ ਪਰਿਵਾਰ ਹੈ। ਸਾਹਿਬਜ਼ਾਦਿਆਂ ਨੂੰ ਪਰਿਵਾਰ ਨਹੀਂ ਮੰਨਿਆ, ਸਾਹਿਬਜ਼ਾਦਿਆਂ ਨੂੰ ਤਾਂ ਪਾਤਸ਼ਾਹ ਜੀ ਨੇ ਆਖਿਆ ਜਾਓ ਪੁੱਤਰੋ। ਤੇ ਸਤਿਗੁਰੂ ਨੇ ਉਹ ਬਚਨ ਵੀ ਚਮਕੌਰ ਦੀ ਗੜੀ ਦੇ ਵਿੱਚ ਸੱਚ ਕੀਤਾ, ਸਵਾ ਲੱਖ ਸੰਗ ਇੱਕ ਲੜਾਉ। ਹੁਣ ਪੰਜ ਪੰਜ ਸਿੰਘਾਂ ਦੇ ਜਦੋਂ ਅੱਠ ਜਥੇ ਤੋਰੇ ਤੇ ਸਤਿਗੁਰੂ ਪਾਤਸ਼ਾਹ ਜੀ ਨੇ ਆਪਣੇ ਪੁੱਤਰ ਨੂੰ ਤੋਰਿਆ, ਸਭ ਤੋਂ ਪਹਿਲਾਂ ਹੁਣ ਪੁੱਤਰ ਨੂੰ ਨਹੀਂ ਕੋਈ ਤੋਰਦਾ ਹੁੰਦਾ, ਅਗਲਾ ਕਹਿਣ ਲੱਗਾ ਜਿੱਥੇ ਖਤਰੇ ਦੀ ਗੱਲ ਹੈ ਕੋਈ ਹੋਰ ਲੜੇ, ਪਰ ਸਤਿਗੁਰੂ ਨੇ ਆਖਿਆ ਨਹੀਂ, ਸਿੰਘ ਬਾਅਦ ਵਿੱਚ ਜਾਣਗੇ। ਤੇ ਪਾਤਸ਼ਾਹ ਜੀ ਨੇ ਪਹਿਲਾਂ ਅਜੀਤ ਸਿੰਘ ਨੂੰ ਤੋਰਿਆ, ਉਹਨਾਂ ਨੇ ਵੀ ਆਖਿਆ ਚੰਗਾ, ਨਾਮ ਕਾ ਅਜੀਤ ਹੂੰ, ਜੀਤਾ ਨਹੀਂ ਜਾਊਂਗਾ, ਜੀਤਾ ਗਿਆ ਅਗਰ ਤੋਂ ਜੀਤਾ ਨਹੀਂ ਆਊਂਗਾ। ਸਤਿਗੁਰੂ ਨਾਮ ਦਾ ਜੇਤਾ, ਜਿੱਤਿਆ ਨਹੀਂ ਜਾਵਾਂਗਾ। ਤੋ ਸਤਿਗੁਰੂ ਦੇ ਸਾਹਮਣੇ ਪੁੱਤਰ ਸ਼ਹੀਦ ਹੋਏ, ਜੁਝਾਰ ਵੀ ਜੂਝਿਆ, ਜੂਝ ਕੇ ਸ਼ਹੀਦੀ ਪਾਈ। ਤੋ ਐਸੇ ਸਤਿਗੁਰੂ ਜਿਹੜੇ ਨੇ ਵੱਡਿਆਂ ਭਾਗਾਂ ਕਰਕੇ ਪ੍ਰਾਪਤ ਹੁੰਦੇ, ਜਿਨ੍ਹਾਂ ਦੀ ਕਿਰਪਾ ਕਰੇ ਰਜਾਏ, ਜਿਨ੍ਹਾਂ ਤੇ ਰੱਬ ਦੀ ਕਿਰਪਾ ਹੁੰਦੀ ਹੈ।
ਪੌੜੀ ਜਿਸ ਕਾ ਘਰ ਦੀਵਾਨ ਹਰ ਹੋਵੇ, ਤਿਸ ਕੀ ਮੁੱਠੀ ਵਿੱਚ ਜਗਤ ਸਭ ਆਇਆ।
ਜਿਨ੍ਹਾਂ ਨੂੰ ਦੀਵਾਨ, ਜਿਨ੍ਹਾਂ ਨੂੰ ਆਸਰਾ ਗੁਰੂ ਦਾ ਮਿਲ ਗਿਆ, ਜਿਹਦੇ ਕੋਲ ਬਹੁਤ ਵੱਡੀ ਚੀਜ਼ ਹੋਵੇ, ਉਹਦੀ ਮੁੱਠੀ ਵਿੱਚ ਜਗਤ ਆ ਜਾਂਦਾ। ਜਿਨ੍ਹਾਂ ਕੋਲ ਗੁਰੂ ਹੈ, ਉਹਨਾਂ ਦੀ ਮੁੱਠੀ ਵਿੱਚ ਸਾਰਾ ਸੰਸਾਰ, ਸਾਰੇ ਸੰਸਾਰ ਦੀਆਂ ਬਰਕਤਾਂ ਉਹਨਾਂ ਦੀ ਮੁੱਠੀ ਵਿੱਚ।
ਕਿਸ ਕੋ ਤਲਕੀ ਕਿਸੇ ਦੀ ਨਾਹੀ, ਹਰ ਦੀਵਾਨ ਸਭ ਆਨ ਪੈਰੀ ਪਾਇਆ।
ਉਹਨਾਂ ਨੂੰ ਕਿਸੇ ਦੀ ਤਲਕੀ ਦਾ ਅਰਥ ਹੈ ਮੁਤਾਜੀ, ਉਹ ਕਿਸੇ ਦੇ ਮੁਤਾਜ ਨਹੀਂ ਰਹਿ ਜਾਂਦੇ। ਕਿਸ ਕੋ ਤਲਕੀ ਕਿਸੇ ਦੀ ਨਾਹੀ, ਹਰ ਦੀਵਾਨ ਸਭ ਆਨ ਪੈਰੀ ਪਾਇਆ। ਜਿਸ ਤਰ੍ਹਾਂ ਸਾਹਿਬਜ਼ਾਦਿਆਂ ਨੂੰ ਹੈ, ਉਹ ਛੋਟੇ ਛੋਟੇ ਸੀ, ਉਹਨਾਂ ਨੂੰ ਲਾਲਚ ਵੀ ਦਿੱਤੇ ਗਏ, ਤੁਹਾਨੂੰ ਲਾਹੌਰ ਦਾ ਸੂਬਾ ਬਣਾ ਦਿੱਤਾ ਜਾਏਗਾ, ਸਾਹਿਬਜ਼ਾਦਿਓ ਤੁਹਾਨੂੰ ਦਿੱਲੀ ਦਾ ਸੂਬਾ ਬਣਾ ਦਿੱਤਾ ਜਾਏਗਾ, ਤੁਹਾਨੂੰ ਡੋਲੇ ਦਿੱਤੇ ਜਾਣਗੇ। ਤੇ ਉਹਨਾਂ ਨੇ ਆਖਿਆ ਨਹੀਂ, ਕਿਉਂਕਿ ਉਹਨਾਂ ਨੂੰ ਮੁਥਾਜੀ ਨਹੀਂ ਸੀ ਕਿਸੇ ਦੀ। ਉਹਨਾਂ ਆਖਿਆ ਸਾਡੇ ਕੋਲ ਤਾਂ ਪਹਿਲਾਂ ਹੀ ਵਾਹਿਗੁਰੂ ਨੇ ਬਖਸ਼ਿਸ਼ ਕੀਤੀ ਹੋਈ ਹੈ, ਅਸੀਂ ਤਾਂ ਜਿਸ ਨਾਮ ਰਿਦੈ ਸੋਈ ਵੱਡ ਰਾਜਾ। ਤੇ ਉਹਨਾਂ ਨੇ ਆਪਣੀ ਜੁੱਤੀ ਹੈ ਨੇ ਜੀ, ਜਿਹੜੀ ਜੋੜੇ ਜੁੱਤੀ ਅੱਗੇ ਕੀਤੀ, ਵੀ ਤੁਹਾਡੇ ਲਾਲਚਾਂ ਨੂੰ, ਇਹ ਤੁਹਾਡੀ ਮੁਥਾਜੀ ਨੂੰ ਅਸੀਂ ਇਹ ਆਪਣੀ ਜੁੱਤੀ ਦੇ ਨੋਕ ਤੇ, ਤੁਹਾਡੀਆਂ ਸੂਬੇਦਾਰੀਆਂ ਨੂੰ ਆਪਣੀ ਜੁੱਤੀ ਦੇ ਨੋਕ ਤੇ। ਤੇ ਜੇ ਉਹਨਾਂ ਨੂੰ ਝੁਕਾਇਆ ਗਿਆ ਇੰਜ, ਉਸ ਤਾਕੀ ਰਾਹੀਂ ਕੱਢਿਆ ਗਿਆ ਵੀ ਇਹਨਾਂ ਦਾ ਸੀਸ ਝੁੱਕ ਜੇ, ਤੇ ਉਹਨਾਂ ਨੇ ਆਖਿਆ ਅਸੀਂ ਤਾਂ ਸਾਡਾ ਸਿਰ ਜਿਹੜਾ ਉਹ ਗੁਰੂ ਗ੍ਰੰਥ ਸਾਹਿਬ ਜੀ ਨੂੰ, ਗੁਰੂ ਨੂੰ ਝੁਕੇਗਾ, ਤੁਹਾਡੇ ਅੱਗੇ ਨਹੀਂ ਝੁਕੇਗਾ। ਉਹਨਾਂ ਨੇ ਪਹਿਲਾਂ ਆਪਣੇ ਚਰਨ ਅੱਗੇ ਕੀਤੇ, ਸੀਸ ਨਹੀਂ ਝੁਕਾਇਆ। ਤੋ ਐਸੇ ਸਤਿਗੁਰੂ ਪਾਤਸ਼ਾਹ ਜੀ ਫਰਮਾਨ ਕਰਦੇ, ਉਹਨਾਂ ਦੀ ਮੁੱਠੀ ਵਿੱਚ ਜਗਤ ਹੁੰਦਾ ਹੈ, ਸਾਰੇ ਲੋਕ, ਅੱਜ ਸਾਰਾ ਸੰਸਾਰ ਉਹਨਾਂ ਦੀ ਕਰਨੀ ਅੱਗੇ ਨਿਵਰਿਆ ਹੈ, ਕਰਨੀ ਅੱਗੇ ਝੁਕ ਰਿਹਾ, ਦੇਸ਼ ਵਿਦੇਸ਼ਾਂ ਤੋਂ ਉਹਨਾਂ ਦੀ ਯਾਦ ਮਨਾਉਣ ਦੇ ਵਾਸਤੇ। ਇੱਕ ਹਫ਼ਤੇ ਤੋਂ ਪਿਛਲੇ ਦਿਨਾਂ 'ਚ ਆਪਾਂ ਕਥਾ ਵੀ ਰੋਜ਼ ਕਰ ਰਹੇ ਹਾਂ ਅਤੇ ਉਹਨਾਂ ਦੀ ਕਰਨੀ ਨੂੰ ਮੰਨ ਰਹੇ ਹਾਂ।
ਮਾਨਸਾ ਕਿਹੋ ਦੀਵਾਨ ਹੋ, ਕੋਈ ਨਸ ਭੱਜ ਨਿਕਲੇ, ਹਰ ਦੀਵਾਨ ਹੋ ਕੋਈ ਕਿੱਥੇ ਜਾਇਆ।
ਇਸ ਕਰਕੇ ਉਹ ਗੁਰੂ ਦੇ ਆਸਰੇ, ਗੁਰੂ ਦੇ ਦੀਵਾਨ ਵਿੱਚ ਰਹਿੰਦੇ ਹਨ, ਜਿਨ੍ਹਾਂ ਨੂੰ ਪਰਮਾਤਮਾ ਦੇ ਉੱਤੇ ਵਿਸ਼ਵਾਸ ਹੁੰਦਾ ਹੈ।
ਸੋ ਐਸਾ ਹਰ ਦੀਵਾਨ ਵਸਿਆ ਭਗਤਾਂ ਕੈ ਹਿਰਦੈ, ਤਿੰਨ ਰਹਿੰਦੇ ਖੁੰਦੇ ਆਨ, ਸਭ ਭਗਤਾਂ ਅੱਗੇ ਖਲਵਾਇਆ।
ਸਤਿਗੁਰੂ ਆਪਣੇ ਭਗਤਾਂ ਦੇ ਅੱਗੇ ਸਾਰਿਆਂ ਨੂੰ ਨਵਾ ਦਿੰਦਾ ਹੈ, ਜਿਨ੍ਹਾਂ ਦੇ ਅੰਦਰ ਦੀਵਾਨ, ਜਿਨ੍ਹਾਂ ਦੇ ਅੰਦਰ ਅਕਾਲ ਪੁਰਖ ਦੀ ਟੇਕ ਹੁੰਦੀ ਹੈ।
ਹਰ ਨਾਵ ਕੀ ਵਡਿਆਈ, ਕਰਮ ਪ੍ਰਾਪਤ ਹੋਵੇ।
ਜਿਨ੍ਹਾਂ ਕੋਲ ਨਾਮ ਦੀ ਵਡਿਆਈ ਹੁੰਦੀ ਹੈ, ਨਾਮ ਦੀ ਵਡਿਆਈ, ਜਿਨ੍ਹਾਂ ਨੂੰ ਬਖਸ਼ਿਸ਼ ਹੁੰਦੀ ਹੈ। ਦਾਸ ਮੈਂ ਉੱਥੇ ਹੁਣ ਵੀ ਆਪਣਾ ਧਿਆਨ ਉੱਥੇ ਲੱਗਿਆ ਹੋਇਆ ਹੈ, ਹਰ ਉਹਨਾਂ ਨੂੰ ਨਾਮ ਜਪਣ ਵਾਲੇ ਸਾਹਿਬਜ਼ਾਦੇ, ਨਾਮ ਜਪਣ ਵਾਲੇ ਮਾਤਾ ਜੀ, ਗੁਰੂ ਕਲਗੀਧਰ ਪਾਤਸ਼ਾਹ, ਜਿਨ੍ਹਾਂ ਨੇ ਸਿੱਖ ਕੌਮ ਨੂੰ ਏਡੀ ਵੱਡੀ ਦਾਤ ਬਖਸ਼ਿਸ਼ ਕੀਤੀ। ਤੇ ਜਦੋਂ ਉਹਨਾਂ ਨੂੰ ਸ਼ਹੀਦ ਕਰਨ ਤੋਂ ਪਹਿਲਾਂ ਇੱਕ ਲਾਲਚ ਦਿੱਤਾ ਗਿਆ, ਕਹਿਣ ਲੱਗੇ ਇਹਨਾਂ ਨੂੰ ਸਾਹਿਬਜ਼ਾਦਿਆਂ ਨੂੰ ਆਖਿਆ ਤੁਹਾਨੂੰ ਛੱਡ ਦਿੰਦੇ ਹਾਂ, ਫਿਰ ਤੁਸੀਂ ਕੀ ਕਰੋਗੇ? ਤੇ ਉਹਨਾਂ ਨੇ ਆਖਿਆ ਕੋਰਾ ਝੂਠ ਹੈ, ਸਾਨੂੰ ਛੱਡੇਗਾ ਕੌਣ? ਪਰ ਜੇ ਤੁਸੀਂ ਛੱਡੋਗੇ ਤੇ ਸਾਡਾ ਫੈਸਲਾ ਸੁਣ ਲਓ, ਵਿੱਚ ਜੰਗਲਾਂ ਜਾਵਾਂਗੇ, ਸਿੰਘਾਂ ਜੋੜ ਲਿਆਵਾਂਗੇ, ਸਸਤਰੀ ਇਕੱਠੇ ਕਰਾਂਗੇ, ਘੋੜਿਆਂ ਉੱਪਰ ਚੜਾਂਗੇ, ਨਾਲ ਤੁਹਾਡੇ ਲੜਾਂਗੇ, ਧਰਮ ਦਾ ਯੁੱਧ ਕਰਾਂਗੇ। ਇਸ ਤਰ੍ਹਾਂ ਦੇ ਉਹ ਸਾਹਿਬਜ਼ਾਦੇ ਜਿਨ੍ਹਾਂ ਨੂੰ ਗੁਰੂ ਨਾਨਕ ਦੀ ਟੇਕ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ, ਉਹਨਾਂ ਨੇ ਅੰਮ੍ਰਿਤ ਛਕਿਆ ਹੋਇਆ, ਦਸਤਾਰੇ ਅਤੇ ਜਕਾਰੇ ਉੱਥੇ ਬੁਲਾਉਂਦੇ ਰਹੇ, ਕਿਉਂਕਿ ਫਤਿਹ ਤੇ ਬੈਨ ਸੀ ਨਾ ਸਰਹੰਦ, ਸਰ ਹਿੰਦ ਹਿੰਦੁਸਤਾਨ ਦਾ ਉਹਨੂੰ ਸਿਰ ਮੰਨਿਆ ਜਾਂਦਾ ਸੀ, ਤਾਂ ਕਰਕੇ ਫਤਿਹ ਦੇ ਬੈਨ ਸੀ। ਪਰ ਸਾਹਿਬਜ਼ਾਦੇ ਤਿੰਨੇ ਦਿਨ ਨਹੀਂ ਜਾਂਦਿਆਂ ਫਤਿਹ ਬੁਲਾਉਂਦੇ ਰਹੇ, ਰਸਤੇ ਵਿੱਚ ਉਹਨਾਂ ਨੂੰ ਰੋਕਿਆ ਜਾਂਦਾ ਸੀ ਕਿ ਫਤਿਹ ਨਹੀਂ ਬੁਲਾਉਣੀ ਵਜ਼ੀਰ ਖਾਨ ਨੂੰ। ਜਦੋਂ ਉਹਨਾਂ ਨੇ ਜਾਣਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ, ਉੱਚੀ ਉੱਚੀ ਉੱਥੇ ਫਤਿਹ ਬੁਲਾਉਣੀ, ਕਿਉਂਕਿ ਉਹਨਾਂ ਦੇ ਅੰਦਰ ਗੁਰੂ ਤੇ ਵਿਸ਼ਵਾਸ, ਗੁਰੂ ਦਾ ਭਰੋਸਾ ਸੀ। ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਨੇ ਇਹ ਜੜ੍ਹਾਂ ਹਿਲਾ ਦਿੱਤੀਆਂ, ਤੇ ਸਾਹਿਬਜ਼ਾਦਿਆਂ ਦੀ ਜਦੋਂ ਸ਼ਹੀਦੀ ਹੋਈ ਉਦੋਂ ਜੜ੍ਹਾਂ ਪੁੱਟੀਆਂ ਗਈਆਂ ਜ਼ੁਲਮ ਦੀਆਂ। ਲਿਖਿਆ ਵਿਦਵਾਨਾਂ ਨੇ ਕਿ ਇੱਕ ਪੰਛੀ ਉੱਡੇ ਜੀ, ਪੰਛੀਆਂ ਤੇ ਵੀ ਅਸਰ ਹੋਇਆ, ਤੇ ਕਹਿਣ ਲੱਗੇ ਪੰਛੀਆਂ ਦੇ ਤੋਤਾ ਉੱਡਿਆ, ਉਹਦੀਆਂ ਅੱਖਾਂ ਦੇ ਵਿੱਚ ਅਥਰੂ, ਤੇ ਤੋਤੇ ਨੂੰ ਐਡਾ ਵੱਡਾ ਗਿਆਨ ਹੋਇਆ, ਗੁਲੇਲੇ ਮਾਰ ਮਾਰ ਕੇ ਉਡਾਉਂਦੇ ਸੀ, ਪਰ ਧਰਮੀ ਸਰੀਰਾਂ ਦੇ ਕੋਲ ਉਹ ਆ ਜਾਂਦਾ, ਤੇ ਉਹ ਕਹਿੰਦੇ ਜ਼ੁਲਮ ਦੀ ਜੜ੍ਹ ਗਈ, ਜ਼ੁਲਮ ਦੀ ਜੜ੍ਹ ਗਈ, ਜ਼ੁਲਮ ਦੀ ਜੜ੍ਹ ਗਈ, ਜ਼ੁਲਮ ਦੀ ਜੜ੍ਹ ਗਈ। ਕਹਿੰਦੇ ਇਸ ਤਰ੍ਹਾਂ ਹੀ ਉਹ ਬੋਲਦਾ ਰਿਹਾ ਹੈ, ਤੋਤਿਆਂ ਪੰਛੀਆਂ ਤੇ ਵੀ ਅਸਰ ਹੋਇਆ। ਗੁਰੂ ਕੇ ਇਹ ਕੌਮ ਸੁਣ ਰਹੀ ਹੈ, ਕੌਮ ਦੇ ਨੌਜਵਾਨ ਬੱਚਿਓ, ਤੁਸੀਂ ਸਾਹਿਬਜ਼ਾਦਿਆਂ ਦੀ ਇਹ ਦਿਹਾੜਿਆਂ ਤੋਂ ਆਪਾਂ ਪ੍ਰੇਰਣਾ ਲੈਣੀ ਹੈ। ਉਹਨਾਂ ਵਰਗੇ ਕੇਸ ਰੱਖਣੇ ਨੇ, ਉਹਨਾਂ ਵਰਗੇ ਦਸਤਾਰੇ ਸਜਾਣੇ ਨੇ, ਉਹਨਾਂ ਵਰਗੇ ਅੰਮ੍ਰਿਤ ਦੀ ਦਾਤ ਲੈਣੀ ਹੈ, ਤੇ ਉਹਨਾਂ ਨੇ ਫਤਿਹ ਉਹ ਸਰ ਹਿੰਦ ਦੀ ਥਾਂ ਦੇ ਉੱਤੇ। ਜੋਗੀ ਜੀ ਇਸ ਕੇ ਬਾਅਦ ਹੋਈ ਕੁਝ ਦੇਰ ਥੀ, ਬਸਦੀ ਸਰਹੰਦ ਇੱਟੋਂ ਕਾ ਢੇਰ ਥੀ, ਇੱਟੋਂ ਦਾ ਢੇਰ ਹੋ ਗਈ ਸਿਰਫ ਉਹ ਸਾਹਿਬਜ਼ਾਦਿਆਂ ਦੀ ਸ਼ਹਾਦਤ ਕਰਕੇ। ਬਹੁਤ ਵੱਡਾ ਫਤਿਹ ਦਾ ਗੜ੍ਹ ਬਣ ਗਿਆ ਫਤਿਹਗੜ੍ਹ ਸਾਹਿਬ, ਉਸ ਅਸਥਾਨ ਦਾ ਨਾਮ ਪੈ ਗਿਆ
ਗੁਰਮੁਖ ਵਿਰਲਾ ਤੈਨੂੰ ਧਿਆਇਆ।
ਪਰ ਕੋਈ ਗੁਰਮੁਖ ਹੁੰਦੇ ਹਨ, ਵਿਰਲੇ ਹੁੰਦੇ ਹਨ, ਜਿਹੜੇ ਆਪਣੇ ਵੱਡਿਆਂ ਦੇ ਪੈਰੋਕਾਰ, ਉਹਨਾਂ ਦੀ ਸਿੱਖਿਆਵਾਂ ਤੇ ਚੱਲਦੇ ਹਨ, ਤੇ ਸਤਿਗੁਰੂ ਕਿਰਪਾ ਕਰਨ ਇਹ ਦਿਹਾੜੇ ਜਿਹੜੇ ਆਪਾਂ ਮਨਾ ਰਹੇ ਹਾਂ। ਸਤਿਗੁਰੂ ਪਾਤਸ਼ਾਹ ਜੀ ਨੇ ਆਖਿਆ ਸੀ, ਸੂਲਾਂ ਸੁਰਾਈ ਕਰਾਂਗਾ, ਖੰਜਰ ਪਿਆਲੇ ਪੀਆਂਗਾ, ਮੇਰੇ ਪੰਥ ਨੂੰ ਸੁੱਖ ਮਿਲੇ ਮੈਂ ਦੁੱਖਾਂ ਦੇ ਜੀਵਨ ਜੀਆਂਗਾ। ਉਹ ਸਾਹਿਬਜ਼ਾਦਿਆਂ ਨੂੰ ਅਸੀਂ ਨਮਸਕਾਰ ਕਰੀਏ, ਤੇ ਸਿੱਖ ਕੌਮ ਦੇ ਜਿਹੜੇ ਨੌਜਵਾਨ ਬੱਚੇ ਨੇ, ਬੜੀ ਖੁਸ਼ੀ ਦੀ ਗੱਲ ਹੈ, ਉਹ ਲੰਗਰਾਂ ਵਿੱਚ ਵੀ ਸੇਵਾ ਕਰਦੇ, ਬਹੁਤ ਸੇਵਾ ਕਰਦੇ, ਪਰ ਉਹਨਾਂ ਦੇ ਸੀਸ ਦੇ ਉੱਤੇ ਕੇਸ ਨਹੀਂ ਹੁੰਦੇ, ਦਸਤਾਰਾਂ ਨਹੀਂ ਹੁੰਦੀਆਂ। ਉਹ ਇਹ ਸ਼ਹੀਦਾਂ ਦੇ ਦਿਹਾੜਿਆਂ ਤੋਂ ਉਹਨਾਂ ਮਰਜੀਬੜਿਆਂ ਦੇ, ਜਿਨ੍ਹਾਂ ਨੇ ਸਤਿਗੁਰੂ ਨੇ ਸਾਡੇ ਵੱਲ ਹੱਥ ਕਰਕੇ ਆਖੇ, ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁੱਤ ਚਾਰ, ਚਾਰ ਮੋਏ ਤੋਂ ਕਿਆ ਬਇਆ ਜੀਵਤ ਕਈ ਹਜ਼ਾਰ। ਹੁਣ ਕਈ ਹਜ਼ਾਰ ਸਾਨੂੰ ਆਖਿਆ ਤੇ ਅਸੀਂ ਗੁਰੂ ਕਲਗੀਧਰ ਪਾਤਸ਼ਾਹ ਦੇ ਲਾਡਲੇ ਬਣੀਏ, ਅਸੀਂ ਉਹਨਾਂ ਦੇ ਪੁੱਤਰ ਬਣੀਏ, ਇਹ ਬੇਨਤੀਆਂ ਪ੍ਰਵਾਨ ਕਰਨੀਆਂ, ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ।
ਸੋ ਐਸਾ ਹਰ ਦੀਵਾਨ ਵਸਿਆ ਭਗਤਾਂ ਕੈ ਹਿਰਦੈ, ਇਨ ਰਹਿੰਦੇ ਖੁੰਦੇ ਆਨ ਸਭ ਭਗਤਾਂ ਅੱਗੇ ਖਲਵਾਇਆ, ਹਰ ਨਾਵੈ ਕੀ ਵਡਿਆਈ ਕਰਮ ਪ੍ਰਾਪਤ ਹੋਵੈ, ਗੁਰਮੁਖ ਵਿਰਲੇ ਕਿਨੈ ਧਿਆਇਆ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਠਾਕੁਰ
ਸਭ ਤੇਰੀ ਰਾਹਾਰਕ ਤੇਰੇ ਤੁਮ ਤੇ ਹੋਏ ਸੋ ਆਗਿਆਕਾਰੀ ਤੁਮਰੀ ਗਤ ਮਿਤ ਤੁਮ ਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਬੋਲੋ ਜੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕਾਇ ਗੁਰੂ ਨਾਨਕ ਲਈ ਧਿਆਇ ਹਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨੋ ਨਿਰਦਿਆਵੈ ਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਥੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਦੇਖ ਕੀਤਾ ਤਿਨ੍ਹਾਂ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਸਿੰਘਣੀਆਂ ਨੇ ਧਰਮ ਹੇਤ ਸੀਸ ਉੱਤੇ ਬੰਦ ਬੰਦ ਪਟਾਏ ਟੋਕਰੀਆਂ ਲੁਹਾਈਆਂ ਚਰਖੜੀਆਂ ਤੇ ਤੜਿਆਰਿਆਂ ਨਾਲ ਤੁਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਇਹਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਸਰਬੱਤ ਖਾਲਸਾ ਜੀ ਤੋਂ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਤੋਂ ਵਾਹਿਗੁਰੂ 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 ਚੇਤਾਵਨ ਦਾ ਸਦਕਾ ਸਭ ਸਿੱਖ ਹੋਇਆ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਇਤ ਦੇਖ ਤੇਗ ਫਤਿਹ ਗੁਰਤ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲ ਬੋਲੋ ਜੀ ਸਿੱਖਾਂ ਨੇ ਸੱਚੀ ਦਾਨ ਦੇਸ਼ ਦਾਨ ਰਹਿਤ ਦਾਨ ਵਿਵੇਕ ਦਾਨ ਸਾਹਾ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਮਤ ਪਤ ਦਾ ਰਸਤਾ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਤੋਂ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਜੇ ਨਮਾਣਿਆਂ ਦੇ ਮਾਨ ਨਿਤਾਣਿਆਂ ਦੇ ਪਾਨ ਨੇਤਿਆਂ ਦੀ ਓਟ ਧੰਨ 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 ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਹਜ਼ੂਰ ਗੁਰਦੁਆਰਾ ਸ੍ਰੀ ਮੰਡੀ ਸਾਹਿਬ ਜੀ ਦੀਵਾਨ ਹਾਲ ਵਿੱਚ ਅੰਮ੍ਰਿਤ ਵੇਲੇ ਦੇ ਦੀਵਾਨ ਸਜੇ ਹਨ ਸਜੇ ਹੋਏ ਦੀਵਾਨਾਂ ਅੰਦਰ ਸ਼ਬਦ ਚੌਂਕੀ ਆਸਾ ਜੀ ਦੀ ਵਾਰ ਤੋਂ ਭੋਗ ਪਏ ਹਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਹੋਏ ਹੁਕਮਨਾਮੇ ਦੀ ਕਥਾ ਵਿਚਾਰ ਰਹੀ ਹੈ ਸ਼ਬਦ ਕੀਰਤਨ ਆਨੰਦ ਸਾਹਿਬ ਜੀ ਕੀ ਅਰਦਾਸ ਅਸ਼ੀਰਵਾਦਾ ਘਾਟਾ ਭੋਗ ਤੋਂ ਨਿਵਾਸ ਕਰਨੀ ਅੱਗੇ ਤੋਂ ਸਮਰਥ ਬਖਸ਼ਿਸ਼ ਕਰਨੀ ਬੜੀ ਸੁਣੀ ਬਾਣੀ ਦਾ ਭਾਵ
ਪ੍ਰਭਤ ਸੰਗਤਾਂ ਦੇ ਹਿਰਦਿਆਂ ਤੇ ਵਸਾਉਣ ਦੀ ਕਿਰਪਾਲਤਾ ਕਰਨੇ। ਸਤਿਗੁਰੂ ਜੀ ਉਹ ਸਰਬੱਤ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਕੇ ਢਾਵਾਂ ਦਰ ਪ੍ਰਵਾਨ ਕਰਨੀਆਂ ਕਦਮ ਲੇਖੇ ਲਾਉਣੇ ਯਾਤਰਾ ਸਫਲ ਕਰਨੀ ਗੁਰਮਤਿ ਅਨੁਸਾਰ ਸਭ ਦੀਆਂ ਸੁਭ ਮਨੋ ਭਾਵਨਾ ਪੂਰੀਆਂ ਕਰਨੀਆਂ ਕਾਰਜ ਰਾਸ ਕਰਨੇ। ਆਪ ਜੀ ਦੇ ਹਜ਼ੂਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਏ ਪ੍ਰਵਾਨ ਹੋਇਆ ਪ੍ਰਸ਼ਾਦ ਸਰਬੱਤ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਸਤਿਗੁਰੂ ਜੀ ਕਿਰਪਾ ਕਰੋ ਇਲਾਹੀ ਹੁਕਮਨਾਮੇ ਬਖਸ਼ਿਸ਼ ਕਰਕੇ ਸਰਬੱਤ ਸੰਗਤਾਂ ਨੂੰ ਕਿਰਤਾਰਥ ਕਰੋ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਤੇ ਪਾਵੋ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਆਗਿਆ ਧਈ ਅਕਾਲ ਕੀ ਤਬੈ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਚਾ ਹੈ ਖੋਜ ਸ਼ਬਦ ਮਹਿਲੇ ਰਾਜ ਕਰੇਗਾ ਖਾਲਸਾ ਬਾਕੀ ਰਹੇ ਨਾ ਕੋਆਰ ਹੋ ਸਭ ਮਿਲਾਂਗੇ ਬਚੇ ਸ਼ਰਨ ਜੋ ਹੋ ਬੋਲੇ ਸੋ
ਵਾਹਿਗੁਰੂ ਸਾਹਿਬ ਜੀ ਗਗਨ ਦਮਾਮ ਬਾਜਿਓ ਪਰਿਓ ਨਿਸ਼ਾਨ ਘਾਓ ਖੇਤ ਜੋ ਮੰਡਿਓ ਸੂਰਮਾ ਅਬ ਜੂਜਨ ਕੋ ਦਾਓ ਸੂਰਾ ਸੋ ਪਹਿਚਾਨੀਐ ਜੋ ਲੜੈ ਦੀਨ ਕੇ ਹੇਤ ਪੁਰਜਾ ਪੁਰਜਾ ਕਤ ਮਰੈ ਕਬਹੂ ਨਾ ਛਾਦੈ ਖੇਤ ਸੁਕਹੁ ਟਲ ਗੁਰ ਸੇਵੀਐ ਅਹਨ ਸਹਜ ਸੁਭਾਇ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਇ ਹੋਐ ਸਿਫਤ ਖਸਾਮ ਦੀ ਨੂਰ ਅਰਸਹੁ ਕੁਰਸਹੁ ਚੱਟੀਐ ਤੁਧ ਡਿੱਠੇ ਸੱਚੇ ਪਾਤ ਸਾਹਾ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤ ਸਾਹੋ ਸਿਰ ਸਾਹਾਂ ਸਾਹੋ ਜਿਸ ਪਾਸ ਬੈਠਿਆਂ ਸੋਹੀਐ ਸਭਨਾ ਦਾ ਵੇਸਾਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ ਸਤਿਗੁਰ ਕੀ ਪ੍ਰਤੀਤ ਨਾ ਆਈਆ ਸ਼ਬਦ ਨਾ ਲਾਗੋ ਭਾਓ ਉਸ ਨੂੰ ਸੁੱਖ ਨਾ ਉਪਜੈ ਭਾਵੇਂ ਸੌ ਗੇੜਾ ਆਵੋ ਜਾਓ। ਸਤਿਗੁਰ ਕੀ ਪ੍ਰਤੀਤ ਨਾ ਆਈਆ ਸ਼ਬਦ ਨਾ ਲਾਗੋ ਭਾਓ ਉਸ ਨੂੰ ਸੁੱਖ ਨਾ ਉਪਜੈ ਭਾਵੇਂ ਸੋ ਗੇੜਾ ਆਵੋ ਜਾਓ। ਨਾਨਕ ਗੁਰਮੁਖ ਸਹਿਜ ਮਿਲੈ ਸੱਚੇ ਸੋ ਲਿਵ ਲਾਓ। ਮਹੱਲਾ ਤੀਜਾ ਇਹ ਮਨ ਐਸਾ ਸਤਿਗੁਰ ਖੋਜ ਲਹੋ ਜਿਤ ਸੇਵਿਆ ਜਨਮ ਮਰਨ ਦੁਖ ਜਾਏ ਸਹਸਾ ਮੂਲ ਨਾ ਹੋਵਈ ਹਉ ਮੈਂ ਸ਼ਬਦ ਜਲਾਏ ਕੂੜੇ ਕੀ ਪਾਲ ਵਿੱਚੋਂ ਨਿਕਲੇ ਸੱਚ ਵਸੈ ਮਨ ਆਏ ਅੰਤਰ ਸ਼ਾਂਤ ਮਨ ਸੁਖ ਹੋਏ ਸਤ ਸੰਜਮ ਤਾਰ ਕਮਾਏ ਨਾਨਕ ਪੂਰੇ ਕਰਮ ਸਤਿਗੁਰ ਮਿਲਾਏ ਹਰ ਜੀਉ ਕਿਰਪਾ ਕਰੇ ਰਜਾਏ ਪੌੜੀ ਜਿਸ ਕੈ ਘਰ ਦੀਵਾਨ ਹਰ ਹੋਆ ਤਿਸ ਕੀ ਮੁੱਠੀ ਵਿੱਚ ਜਗਤ ਸਭ ਆਇਆ ਇਸ ਕੋ ਤਲਕੀ ਕਿਸੇ ਦੀ ਨਾਹੀ ਹਰ ਦੀਵਾਨ ਸਭ ਆਨ ਪੈਰੀ ਪਾਇਆ ਮਾਨਸਾ ਕੇ ਉਹ ਦੀਵਾਨ ਕੋਈ ਨਸ ਭੱਜ ਨਿਕਲੇ ਹਰ ਦੀਵਾਨ ਕੋਈ ਕਿੱਥੇ ਜਾਇਆ ਸੋ ਐਸਾ ਹਰ ਦੀਵਾਨ ਵਸਿਆ ਭਗਤਾਂ ਕੈ ਹਿਰਦੇ ਇਨ ਰਹਿੰਦੇ ਖੁੰਦੇ ਆਨ ਸਭ ਭਗਤਾਂ ਅੱਗੇ ਖਲਵਾਇਆ ਹਰ ਨਾਵ ਕੀ ਵਡਿਆਈ ਕਰਮ ਪ੍ਰਾਪਤ ਹੋਵੇ ਗੁਰਮੁਖ ਵਿਰਲਾ ਕਿਨੈ ਧਿਆਇਆ ਸੋ ਐਸਾ ਹਰ ਦੀਵਾਨ ਵਸਿਆ ਭਗਤਾਂ ਕੈ ਹਿਰਦੇ ਤਿੰਨ ਰਹਿੰਦੇ ਖੁੰਦੇ ਆਨ ਸਭ ਭਗਤਾਂ ਅੱਗੇ ਖਲਵਾਇਆ ਹਰ ਕੀ ਹਰ ਨਾਵ ਕੀ ਵਡਿਆਈ ਕਰਮ ਪ੍ਰਾਪਤ ਹੋਵੇ ਗੁਰਮੁਖ ਵਿਰਲੇ ਕਿਨੈ ਧਿਆਇਆ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰਪ੍ਰਸਾਦ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰਪ੍ਰਸਾਦ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰਪ੍ਰਸਾਦ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰਪ੍ਰਸਾਦ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰ ਗੁਰਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ। ਸਤਨਾਮ ਵਾਹਿਗੁਰੂ, 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 ਸਤਨਾਮ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।